याही कुल ते प्रगट होए ताही नाम पुनिंड की है प्रणाम।
इस प्रकार जब गुरु उचार्यो सैफ दीन कर्यो सुंदर उपबन बिखे उतारे आप साथ हरे।
श्री सतगुरु पातशाह जी साहिब पातशाह नूं धन कहिए ते नाल दे विच प्रेम दे अंबार लग जांदे ने जिस ते उस वंदियां नूं हासिल कर जांदा है चाहे ओ धार्मिक पक्ष होवे जां इस दे कहो धन श्री सतगुरु नानक देव जी सच्चे पातशाह। रसना नूं फिर पवित्र करो गज के कहो धन सच्चे पातशाह। कोई रसना वांझी ना रहे सब गज के कहो धन श्री सतगुरु
गुरु दे सिंह सच्चे पातशाह।
वाह आप जी के जिथे एक पासे इंसान दे हृदय दे विच प्रेम उत्पन्न हुंदा है। प्रेम एक अजिही वस्तु है, एक अजिही कृपा है, एक अजिही स्टेज है। जदो इंसान प्रेम दी अवस्था विच होएगा उस वक्त सच जानना ओ रब ही बनिया हुंदा है, अकाल पुरख ही बन जे। पाखंड ना होवे, ढोंग ना होवे, प्रेम होवे ते उना वर्गियां दे कूकना, उना दा रोला पौना, उना दा चीकना, उना दा रोना, उना दा सोना जाया करदा। रंग हस है, रंग रोव है, चुप उना वास्ते लिखिया के अप होए ओदे प्रेम दे अजे था विखाया इंसान दे जिहन दे विच जर्रे जर्रे दे विच जदो प्रेम दा नशा छुंदे ने चुप परवाह नाही किसै बाजो बाद सच्चे ना बाज सच्चे ना आए। भाव उना लोकां नूं परवाह नहीं किसे दी क्योंकि ओ किसे दे रंग विच रंगे होए ने। ओ दुनियावी नहीं, ओ अलौकिक रंग विच रंग जांदे ने। इह प्रेम दी अवस्था है। फिर जिथे एक प्रेमी एक सिख अपने दिलबर नूं अपने सतगुरु नूं महबूब नूं याद करदा है क्योंकि उस दी बिलती यह बन चुकी हुंदी है तुखां जो माली मली तो भाव एक अजिहा ढेर जिहदे विच ते वस्तु दे उस नूं असीं जदों वेखदे हां कि अग लगा दित्ती जावे हलका हलका है। ऐसी ही अवस्था है उस इंसान दी जिहड़ा अपने प्यारे दे रंग विच रंगिया होवे और ओदी हिरदा ओदा नूं रोज कहे कदों मेरा दीदार सतगुरु दा दीदार कदों होवेगा। ए अखां कदों ना जिथे एक प्यारा ओदे यार दे विच ओनू रोज याद करदा है, रोज उस नूं आउण दे रस्ते जिहड़ा है उडीकदा है, उस साहिब दे आउण वाले रस्ते दे विच अपनी निगाह विछा के से ओ चैन किथे क्योंकि उस अकाल पुरख वास्ते दसता है रिजक देंदा है। जिथे उस नू कहया जांदा है पर इच्छा है एक चीज दे पिछे ओ भी दौड़िया फिरदा है ओ की गोबिंद पाओ भगत दा भुखा। ओदे वास्ते भाई गुरदास जी कहंदे ने ओ जी है प्रेम दी, ओनू प्यास लगदी है प्रेम दी, ओदा भी जी करदा है कि मेरे नाल कोई प्यार करन वाला होवे। ते जदों एक पासे प्रेमी दे हिरदे विच अपने सतगुरु प्रति प्रेम है, गुरु जी कृपा करदे ने आपने श्रवण कीता सी, फकीर है और मुसलमान भी है, मुसलमान है सच्चे ईमान इबादत करदा है, जुड़िया है ओदे नाल, रोज दीदार देणगे। किसी ने आके दसिया ओ फकीर तू यो रोज याद करदा है, कहंदा है ये कहन लगा फिर सतगुरु है। कहंदे ने नगछिया जाके एदा नाम की है ते ओदे सेवका ने दसिया ए गुरु नानक दी जोत है, गुरु नानक पातशाह दे तख्त ते सुभाए मान है और एदा नाम है सतगुरु तेग बहादुर पातशाह। सो फकीर ने दर्शन कीते, प्रेम इतना कु है हिरदे दे विच जिवें समंदर दे अजिहियां लहरां जिहड़ियां के वड्डे तो वड्डे जहाज नूं अपने विच समा सकदियां ने। वड्डियां लहरां ने सिख दे अंदर भी प्रेम दी अजिही लहर आउंदी है जगत समा सकदा है, सारी उडीकां दे पल समा सकदे ने। ਕਿ ਉਸ ਵਕਤ ਜਦੋਂ ਪਤਾ ਲੱਗਿਆ ਸਾਹਿਬ ਪਾਤਸ਼ਾਹ ਆਏ ਨੇ, ਜਾ ਕੇ ਦੀਦਾਰ ਕੀਤਾ ਔਰ ਬੇਨਤੀ ਕੀਤੀ, ਗਰੀਬ ਨਵਾਜ ਜੋ ਚੌਮਾਸਾ ਹੈ ਜੇਠ ਹਾੜ ਸੋਨਾ ਵਿੱਚ ਮੀਂਹ ਪੈਰੇ ਕੋਲ ਕੱਟੋ, ਸੋ ਸਤਿਗੁਰੂ ਜੀ ਨੂੰ ਉਹ ਕਿਵੇਂ ਇਹ ਵਧੀਆ ਉਪਬੰਨ ਬਾਗ ਦੇ ਵਿੱਚ ਲਿਜਾ ਕੇ ਡੇਰਾ ਕਰਾਉਂਦਾ ਹੈ। ਇੱਥੇ ਤੱਕ ਆਪ ਜੀ ਸ਼੍ਰਵਣ ਕਰ ਚੁੱਕੇ ਸੀ, ਇਸ ਤੋਂ ਅੱਗੇ ਅਰਜ਼ ਕਰਨ ਦਾ ਯਤਨ ਕਰਦੇ ਹਾਂ।
ਪ੍ਰਕਾਰ ਜਬ ਗੁਰੂ ਉਚਾਰਿਓ, ਸੈਫ ਦੀਨ ਕਹਿ ਸਿਵਰ ਉਠਾਰਿਓ।
ਬਚਨ ਹੋਏ ਔਰ ਸਤਿਗੁਰੂ ਕੇ ਹੁਕਮ ਦੇ ਨਾਲ ਗੁਰੂ ਕੇ ਇਸ ਨੇ ਸਤਿਗੁਰਾਂ ਵਾਸਤੇ ਸ਼ਿਵਰ ਤੋਂ ਭਾਵ ਇੱਕ ਕਨਾਤ ਆਦਿਕ ਵਧੀਆ ਰਹਿਣ ਵਾਸਤੇ ਜਗ੍ਹਾ ਬਣਾਈ ਗਈ।
ਸੁੰਦਰ ਉਪਬਨ ਵਿਖੇ ਉਤਾਰੇ ਆਪ ਧਾਰੇ।
ਇੱਕ ਬਾਗ ਹੈ ਉਸ ਫਕੀਰ ਦਾ, ਫਕੀਰ ਦੇ ਬਾਗ ਦੇ ਵਿੱਚ ਬੜੇ ਹੀ ਵਧੀਆ ਅਜਿਹੇ ਬੂਟੇ ਨੇ ਜਿਹੜੇ ਫਲਦਾਰ ਨੇ। ਉਸ ਬਾਗ ਦੇ ਅੰਦਰ ਅਜਿਹੇ ਬੂਹਕ ਮਨ ਨੂੰ ਹਰ ਲੈਣ ਵਾਲੀ, ਮਨ ਨੂੰ ਵਸ਼ ਕਰ ਲੈਣ ਵਾਲੀ ਜੋ ਜਗ੍ਹਾ ਹੈ, ਉਸ ਅਸਥਾਨ ਦੇ ਉੱਪਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਟਿਕਾਣਾ ਕੀਤਾ ਗਿਆ।
ਭਲੀ ਭਾਂਤ ਡੇਰਾ ਕਰਵਾਹੋ, ਹਿਤ ਸੇਵਾ ਕੇ ਸਕਲ ਪੁਜਾਵੋ।
ਉਸ ਅਸਥਾਨ ਤੇ ਡੇਰਾ ਕਰਵਾਇਆ, ਸੇਵਾ ਵੀ ਕਰਦਾ ਹੈ ਜੋ ਵੀ ਫਕੀਰ ਤੁਰੰਤ ਹੀ ਆਪਣੇ ਪਾਤਸ਼ਾਹ ਦੇ ਚਰਨਾਂ ਵਿੱਚ ਉਸ ਵਸਤੂ ਨੂੰ ਭੇਜ ਦਿੰਦਾ ਹੈ।
ਬਹੁ ਬਿਦ ਕੇ ਪ੍ਰੇ ਬਾਕ ਸੁਣਾਏ, ਪੁੰਨ ਨਿਜ ਸਦਨ ਗਯੋ ਹਰ ਖਾਏ।
ਹੁਣ ਉਸ ਸਤਿਗੁਰੂ ਪਾਤਸ਼ਾਹ ਦੇ ਨਾਲ ਫਕੀਰ ਬੜੇ ਹੀ ਪ੍ਰੇਮ ਵਾਲੇ ਬਚਨ ਬੋਲਦਾ ਹੈ, ਕਿਉਂਕਿ ਇੱਥੇ ਇਨਸਾਨ ਦਾ ਲਗਾਵ ਹੈ, ਸਨੇਹ ਹੈ ਇਸ ਤੇ। ਇਨਸਾਨ ਜਦੋਂ ਅਜਿਹੇ ਪ੍ਰੇਮੀ ਨੂੰ ਮਿਲੇਗਾ ਤੇ ਉੱਥੇ ਜ਼ਾਹਿਰ ਹੈ ਪ੍ਰੇਮ ਦੇ ਲਫ਼ਜ਼ ਹੀ ਨਿਕਲਣਗੇ, ਕਿਉਂਕਿ ਜਦੋਂ ਵੀ ਦੋ ਚੀਜ਼ਾਂ ਦਾ ਮੇਲ ਹੋਇਆ ਕਰਦਾ ਹੈ, ਜਿਵੇਂ ਕਿ ਲੋਹੇ ਦੇ ਸਾਹਮਣੇ ਜੇ ਚੂਹੇ ਨੂੰ ਖਿੱਚ ਹੀ ਲੈਣਾ ਹੈ, ਉਸੇ ਤਰ੍ਹਾਂ ਜੇ ਲੋਹੇ ਦੇ ਸਾਹਮਣੇ ਲੱਕੜ ਆਏਗੀ, ਲੱਕੜ ਕਦੀ ਚੁੰਬਕ ਦੇ ਨਾਲ ਨਹੀਂ ਜਾ ਕੇ ਲੱਗੇਗੀ, ਉਸੇ ਹੀ ਤਰ੍ਹਾਂ ਜਦੋਂ ਪ੍ਰੇਮੀ ਇਨਸਾਨ ਆ ਜਾਏਗਾ ਤੇ ਉਹਨਾਂ ਦੇ ਵਿੱਚ ਆਪਣੇ ਆਪ ਹੀ ਕੁਦਰਤੀ ਅਜਿਹੀ ਭਾਵਨਾ ਪੈਦਾ ਹੋਏਗੀ, ਹੋਏਗਾ ਪ੍ਰੇਮ ਦੇ ਬਚਨ ਹੋਣਗੇ, ਤੇ ਜਦੋਂ ਇਨਸਾਨ ਦੇ ਸਾਹਮਣੇ ਇੱਕ ਅਜਿਹਾ ਇਨਸਾਨ ਆ ਜਾਵੇ, ਜੇ ਉੱਥੇ ਅਰਜ਼ ਕਰਾਂ, ਜਦੋਂ ਫਕੀਰ ਜੀ ਸਤਿਗੁਰੂ ਜੀ ਦੇ ਸਾਹਮਣੇ ਹਨ, ਬੜੇ ਪ੍ਰੇਮ ਦੇ ਲਫ਼ਜ਼ ਬੋਲਦੇ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਫਕੀਰ ਦਾ, ਸੋ ਅਜਿਹੇ ਪ੍ਰੇਮ ਦੇ ਨਾਲ ਅਖੀਰ ਫਕੀਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਵਿਦਾਈ ਲੈ ਲੈਂਦਾ ਹੈ।
ਨਿਜਾ ਬਾਸ ਸਤਿਗੁਰ ਤਬ ਕਰਿਓ, ਖਾਨ ਪਾਨ ਸਭ ਹਿੰਨ ਸੁਖ ਧਰਿਓ।
ਸਤਿਗੁਰੂ ਪਾਤਸ਼ਾਹ ਜੀ ਹੁਣ ਰਾਤ ਬੜੀ ਸੁਖ ਦੀ ਬਿਤਾਈ, ਨਾਲ ਦੇ ਸੇਵਕਾਂ ਆਦਿਕਾਂ ਨੇ ਸਾਰਾ ਬੜੇ ਹੀ ਭਲੀ ਭਾਂਤ ਤਰੀਕੇ ਦੇ ਨਾਲ ਪ੍ਰਸ਼ਾਦਾ ਆਦਿਕ ਛਕ ਲਿਆ।
ਇਸ਼ਨਾਨੇ
ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਇਸ਼ਨਾਨ ਕੀਤਾ। ਸ਼ੌਚ ਤੋਂ ਭਾਵ ਸੰਸਕ੍ਰਿਤ ਦਾ ਸ਼ਬਦ ਹੈ ਸ਼ੌਚ। ਸ਼ੌਚ ਜਿੱਥੇ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਉੱਥੇ ਪਾਠ ਆਉਂਦਾ ਹੈ ਸੋਚੈ ਸੋਚ ਨਾ ਹੋ ਬਈ। ਇੱਥੇ ਸੋਚਣ ਤੋਂ ਭਾਵ ਨਹੀਂ, ਇੱਥੇ ਭਾਵ ਹੈ ਸ਼ੌਚ ਭਾਵ ਪਵਿੱਤਰਤਾ। ਜਿੰਨਾ ਮਰਜ਼ੀ ਯਤਨ ਕਰ ਲੈ ਤੇਰੀ ਪਵਿੱਤਰਤਾ ਨਹੀਂ ਹੋ ਸਕਦੀ, ਇਹ ਹੋਰ ਭਾਵ ਨੇ, ਹੋਰ ਵਿਸ਼ਾ ਹੈ। ਸਿਰਫ ਇਤਨੀ ਅਰਜ਼ ਕਰਾਂ ਕਿ ਸ਼ੌਚ ਤੋਂ ਭਾਵ ਹੈ ਪਵਿੱਤਰਤਾ। ਸ੍ਰੀ ਸਤਿਗੁਰੂ ਪਾਤਸ਼ਾਹ ਸ਼ੌਚ ਕਿਰਿਆ ਆਦਿਕ ਕੀਤੀ।
ਬੈਠੇ ਥਿਰ ਹੋਏ ਲਾਗ ਸੋ ਧਿਆਨੇ,
ਸਥਿਤ ਹੋ ਕੇ ਉਸ ਪਰਵਤ ਦਿਗਾਰ ਉਸ ਸਤਿਗੁਰੂ ਪਾਤਸ਼ਾਹ ਦੇ ਧਿਆਨ ਦੇ ਵਿੱਚ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਿਮਗਨ ਹੋ ਗਏ।
ਦਿਵਸ ਚੜੇ ਕਰ ਪ੍ਰੇਮ ਵਿਸਾਲਾ
ਗਿਆ। ਜਦੋਂ ਆਕਾਸ਼ ਦੇ ਵਿੱਚ ਸੂਰਜ ਨੇ ਆਪਣਾ ਮੂੰਹ ਦਿਖਾਇਆ, ਉਸ ਵਕਤ ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਤੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ
ਸੈਫ ਦੀਨ ਪਹੁੰਚਿਓ ਤਤ ਕਾਲਾ।
ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਤਿਆਰੀ ਕੀਤੀ, ਉਸ ਵਕਤ ਫਿਰ ਫਕੀਰ ਜਿਹੜਾ ਹੈ ਸਤਿਗੁਰੂ ਵਾਸਤੇ ਪਹੁੰਚ ਜਾਂਦਾ ਹੈ।
ਕਰ ਬੰਧਨ ਪਦ ਪਰ ਹਰ ਖਾਇਓ,
ਆ ਕੇ ਸ੍ਰੀ ਚਰਨਾਂ ਦੇ ਉੱਪਰ ਮੱਥਾ ਟੇਕਿਆ, और मत्था टेक दे सार की होया, गुर के चरण ऊपर मेरे माथे, ताते दुख सगले मेरे लाथे। सोरठ राग विच पातशाह जी जिक्र करदे हन कि जदों उस सतगुरु पातशाह जी दे पवित्र चरण मेरे मस्तक दे उत्ते लगे, सारे दुखां तकलीफां दा नाश हो गया। सो अर्ज करां कि जदों फकीर ने सतगुरु पातशाह जी दे चरणा विच नमस्कार कीती ते हिरदा जिड़ा है प्रफुल्लत होया, खुश हो गया।
सादर सतगुर निकट बिठायो।
और सतगुरु पातशाह जी इस दास नू, इस सैफदीन फकीर नू अपने पास बिठा लेंदे हन।
बाक बिलास अनेक पा।
कई बिलास तो भाव हासा, ए फकीर आके बैठा। फिर पातशाह जी कई अजिहे प्रेम भरे लफ्ज उस दे नाल बोलदे हन।
करत गुरु दारा।
सतगुरु पातशाह ऐसा जदो आनंद उदारा उदार जीवन वाजी बचन कर दे ने सेवक दे के सतगुरु पातशाह जी दा एक इकहरा है, बड़ा ही गंभीरता वाला है। ताही ते लिखिया है बंदे वास्ते क्यों ना लिखिया कि बंदा भी गहर गंभीर हुंदा है, क्योंकि बंदे दी गहराई हो ही नहीं सकती, उस दी गहराई है उधारी। जिमें के चंद्रमा दी रोशनी जो है वह उधारी रोशनी है, वह लेंदा है सूरज कोलों रोशनी। ऐसे ही तरह जेड़ा इंसान जेदे कोल सब कुछ उधार दा है, ओदा अपना नहीं, ओदों तक ओदी गल दे विच भी ओ फर्क नहीं रहेगा। सो अर्ज करा कि श्री सतगुरु पातशाह नू ही गहर गंभीर क्यों कहया जांदा है कि जिमें समुंदर और नदी विच फर्क है, जिमें के समुंदर और एक टोबे दे विच फर्क है, जिमें के समुंदर और एक नहर विच फर्क है, जिमें के चंदन दा दरखत और एक आम दरखत ओदे विच फर्क है, जिमें के लौकिक और परलौकिक विच फर्क है। भाव इसे तरह समुंदर दे विच आके कई नदियां डिगदियां, कदी समुंदर ने नहीं किया हां हुण करो गल, बड़ा पानी आ गया, बड़ा मेरे को खजाना है, क्योंकि वो समुंदर है ही विशाल, वो है ही गहरा, है ही गंभीर। सो जिमें चंदन दा दरखत ओदे नेड़े आके कई सप उस नू लिपट जांदे ने, ते सतगुरु पातशाह जी जिक्र करदे ने के ओदी हतलता ना तयंत, ओ अपनी शीतलता इन फिर नहीं छड़दा, क्योंकि चंदन जो होया सतगुरु भी अजिहा है, जो मन अजिहा गहरा कि जेड़ा जे नाल ते जेड़ा आप गहरा है, आप गंभीर होएगा, ओ ओही महसूस कर सकता है जिस सिख नाल गुरु साहिब बचन करन। सो उस वक्त सैफदीन जदों सतगुरु पातशाह जी दे बचन श्रवण कर रहा है, इस दे हिरदे विच अथाह आनंद ही आनंद है।
शांत समेत उचारत ज्यो ज्यो।
पातशाह शांति दा सोमा हन, जो सोमा भी कहना अतकता जी एक अजेही शक्तिदार हन जिन्हां दे विच शांति ही शांति है। बिल्कुल गल समुंदर नू जल निधि कहया जांदा है, क्योंकि समुंदर दा अथा नहीं, मेरे साहिब दा अथा किथे। ओ सतगुरु विच भी इतनी कोई शांति है, अगे आप जी श्रवण करोगे कि जे किते तसीहे दिते जा रहे ने तां वी कोई फर्क नहीं, जे किते उस वक्त दे समय दे मुताबक कश्मीरी पंडित आके अर्ज करदे ने, उस वक्त एक दुनिया दा राजा हुंदा शायद ओ अपना पक्ष पहला रख लेंदा, एक दुनिया दा इंसान हुंदा ओ अपना बचाव पहला कर लेंदा। शाह जी ओ है ही ऐसे शांति दा सोमा वड्डा, शांति दा भंडार, कि जिन्हां दे कोल जे कश्मीरी पंडित आउंदे ने, हुण सतगुरु पातशाह दा कोई उत्थे निजी मनोरथ नहीं कि मैं जे इन्हां दी सहायता करां ते आउण वाले समय ते मेरा पुत्तर गुरगद्दी ते बहेगा ते ए सहायता करनगे, कोई एवें जी भावना नहीं सी। तू ऐसा है कि हम बारक फरमान जारी कर दी है, ओ साहिबां ने फरमान जारी कीता कि सारी लोकाई बच्चे ने और अकाल पिता दे कोल चाहे एक चंगा बच्चा आवे, चाहे एक बड़ा ही गलत तरीके नाल चलन वाला बच्चा आवे, पिता सारिया दा सांझा जी कहया करदे ने कि बे कदी अपने सिख तो मुंह नहीं मोड़दा, गुरु सदा ही अपने सिख दे उपर कृपा करदा है, क्यों उस दे विच गुण भी बहुत ने, शांति भी बहुत है। सो श्री सतगुरु तेग बहादुर पातशाह जी जो के बड़े ही बड़े भंडार ने शांति दे, ज्यों ज्यों प्रेम दे नाल सैफदीन दे नाल बचन कर दे हन।
सुन कर बसी होत मन त्यों त्यों।
सैफदीन दा मन लगदा पिया है ਕਿ ਗੁਰੂ ਕੇ ਬਚਨਾਂ ਵਿੱਚ ਅਜਿਹੀ ਖਿੱਚ ਹੈ, ਅਜਿਹੀ ਆਕਰਸ਼ਣ ਸ਼ਕਤੀ ਹੈ ਕਿ ਜਿਉਂ ਜਿਉਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਬਚਨ ਫਕੀਰ ਜੋ ਮੁੱਦਤ ਹੋਏ ਖੁਸ਼ੀ ਵਿੱਚ ਆਇਆ, ਅਜਿਹੀ ਆਨੰਦਮਈ ਅਵਸਥਾ ਵਿੱਚ ਆਇਆ ਕਿ ਉਸ ਵਕਤ ਖੁਸ਼ੀ ਦੇ ਵਿੱਚ ਆ ਕੇ ਫਕੀਰ ਬੇਨਤੀ ਕਰਦਾ ਹੈ,
ਕਰਹੁ ਬਾਸ ਮਮ ਪ੍ਰੀਤ ਮਹਾਨੀ,
ਪਾਤਸ਼ਾਹ ਮੇਰੇ ਇਸ ਪ੍ਰੇਮ ਵੱਲ ਵੇਖ, ਕਿਰਪਾ ਕਰ, ਮੈਂ ਤੇਰਾ ਦਾਸ ਹਾਂ ਔਰ ਸਦਾ
ਪੰਕ ਪਰਿਥੀ ਪਰ ਪ੍ਰਾਪਤ ਪਾਣੀ,
ਕਿਉਂਕਿ ਸਾਹਿਬ ਪਾਤਸ਼ਾਹ ਸਾਰੀ ਧਰਤੀ ਦੇ ਉੱਪਰ ਇਨ੍ਹਾਂ ਦਿਨਾਂ ਦੇ ਉੱਪਰ ਪਾਣੀ ਹੀ ਪਾਣੀ ਔਰ ਚਿੱਕੜ ਹੀ ਚਿੱਕੜ ਹੋਵੇਗਾ,
ਗਮਨ ਕਠਨ ਮਗ ਕੋਲੇ ਹੋ ਜਾਨੀ,
ਪਾਤਸ਼ਾਹ ਉਹ ਰਸਤੇ ਦੇ ਉੱਤੇ ਜਾਣਾ ਕਠਿਨ ਹੈ, ਉਹ ਰਸਤੇ ਦੇ ਉੱਤੇ ਜਾਣਾ ਚੰਗਾ ਨਹੀਂ, ਇਹ ਜਾਣ ਲਵੋ, ਹੁਣ ਧਿਆਨ ਦੇਣਾ। ਇੱਕ ਪਾਸੇ ਅਸੀਂ ਸਤਿਗੁਰੂ ਨੂੰ ਕਹਿੰਦੇ ਹਾਂ ਉਹ ਅੰਤਰਜਾਮੀ ਹੈ, ਘੱਟ ਘੱਟ ਜਾਣਨ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸੈਫਦੀਨ ਦੀ ਅਜਿਹੀ ਪ੍ਰੇਮ ਭਰੀ ਬੇਨਤੀ ਨੂੰ ਸੁਣਿਆ,
ਕਰਨ ਕੂਚ ਕੀ ਤਜ ਕਰ ਗਿਣਤੀ,
ਜਿਹੜੀ ਹਿਰਦੇ ਵਿੱਚ ਗੱਲ ਆਈ ਸੀ ਕਿ ਇੱਥੋਂ ਜਾਣਾ ਚਾਹੀਦਾ ਹੈ, ਸਤਿਗੁਰੂ ਪਾਤਸ਼ਾਹ ਸੱਚ ਹੀ ਗੱਲ ਹੈ, ਪ੍ਰੇਮ ਅੱਗੇ ਗੁਰੂ ਕਾ ਨੇਮ ਨਹੀਂ ਰਹਿੰਦਾ। ਠੀਕ ਹੈ, ਨੇਮ ਮਰਿਆਦਾ ਇੱਕ ਬੜੀ ਵੱਡੀ ਚੀਜ਼ ਹੈ, ਭਗਵਾਨ ਰਾਮ ਚੰਦਰ ਨੂੰ ਪੁਰਸ਼ੋਤਮ ਕਹਿਆ ਗਿਆ, ਮਰਿਆਦਾ ਪੁਰਸ਼ੋਤਮ ਕਰਕੇ ਜਾਣਿਆ ਗਿਆ ਕਿਉਂਕਿ ਉਹਨਾਂ ਨੇ ਮਰਿਆਦਾ ਨੂੰ ਅੱਗੇ ਰੱਖਿਆ। ਸੋ ਅਰਜ਼ ਕਰਾਂ, ਮਰਿਆਦਾ ਠੀਕ ਹੈ, ਵੱਡੀ ਹੈ, ਪਰ ਉਹੀ ਭਗਵਾਨ ਰਾਮ ਜਦੋਂ ਭੀਲਣੀ ਦੇ ਅੱਗੇ ਜਾਂਦੇ ਨੇ ਇਹਨਾਂ ਦੀ ਮਰਿਆਦਾ ਨਹੀਂ ਰਹਿੰਦੀ, ਕਿਉਂਕਿ ਪ੍ਰੇਮ ਜਿਹੜਾ ਹੈ ਉਸ ਦੀ ਸੀਮਾ ਇਸ ਮਰਿਆਦਾ ਤੋਂ ਵੀ ਪਰੇ ਦੀ ਹੈ। ਪ੍ਰੇਮ ਇੱਕ ਅਜਿਹੇ ਖੰਭ ਨੇ ਜਿਨ੍ਹਾਂ ਨੂੰ ਲਾ ਕੇ ਸਿੱਖ ਜਿਹੜਾ ਬਹੁਤ ਉੱਚੀ ਉਡਾਰੀਆਂ ਉੱਤੇ ਪਹੁੰਚ ਜਾਂਦਾ ਹੈ। ਖੰਭ ਵਿਕੰਦੜੇ ਜੇ ਲਹਾ, ਸੇਵਕਾਂ ਨੇ ਉਹਨਾਂ ਪ੍ਰੇਮੀਆਂ ਨੇ ਕਿਹਾ, ਜੇ ਕਿਤੇ ਸਾਹਿਬ ਮੈਨੂੰ ਪ੍ਰੇਮ ਰੂਪੀ ਤੇਰੇ ਖੰਭ ਮਿਲ ਜਾਣ ਤੇ ਮੈਂ ਤੈਨੂੰ ਆ ਕੇ ਮਿਲ ਲਵਾਂ, ਕਿਉਂਕਿ ਪ੍ਰੇਮ ਦੀ ਉਡਾਰੀ ਬਹੁਤੀ ਹੀ ਵੱਡੀ ਹੈ। ਇਸ ਤਰ੍ਹਾਂ ਕਹਿ ਸਕਦੇ ਹੋ ਕਿ ਨੇਮ ਦੀ ਉਡਾਰੀ ਐਸੀ ਹੈ ਕਿ ਸਾਹਮਣੇ ਇੱਕ ਦਰਖਤ ਹੈ, ਉਸ ਉੱਪਰ ਲੱਗਾ ਹੈ ਫਲ, ਨੇਮ ਦੀ ਉਡਾਰੀ ਹੈ ਕਿ ਹੌਲੀ ਹੌਲੀ ਉਹਨੇ ਤੁਰ ਕੇ ਜਾਣਾ ਹੈ ਇੱਕ ਕਿਸੇ ਅਜਿਹੇ ਜੀਵ ਦੇ ਰੂਪ ਵਿੱਚ ਜਿਹੜਾ ਕਿ ਉਸ ਫਲ ਤੱਕ ਪਹੁੰਚੇ, ਪਰ ਪ੍ਰੇਮ ਦੀ ਉਡਾਰੀ ਐਸੀ ਹੈ ਕਿ ਪੰਛੀ ਦੇ ਵਾਂਗੂ ਇੱਕ ਜੀਵ ਜਿਹੜਾ ਤੁਰਨ ਵਾਲਾ ਉਹ ਪਹਿਲਾਂ ਤੁਰ ਕੇ ਜਾਏਗਾ ਉਸ ਦਰਖਤ ਦੀ ਜੜ ਵਿੱਚ, ਜੜ ਤੋਂ ਫਿਰ ਉੱਪਰ ਚੜੇਗਾ, ਉੱਤੋਂ ਫਿਰ ਉਹ ਇੱਕ ਟਾਣ ਦੇ ਰਾਹੀਂ ਜਾ ਕੇ ਫਿਰ ਫਲ ਕੋਲ ਪਹੁੰਚੇਗਾ, ਪਰ ਜਿਹੜਾ ਪੰਛੀ ਹੈ ਉਸ ਨੇ ਉਡਾਰੀ ਮਾਰ ਕੇ ਸਿੱਧਾ ਫਲ ਨੂੰ ਫੜ ਲੈਣਾ। ਪ੍ਰੇਮ ਇੱਕ ਅਜਿਹੀ ਅਵਸਥਾ ਹੈ ਕਿ ਪ੍ਰੇਮ ਦੇ ਵਿੱਚ ਜਦੋਂ ਸਿੱਖ ਹੋਵੇ ਤੇ ਗੁਰੂ ਕਿਤਨਾ ਵੀ ਨੇਮੀ ਹੋਵੇ ਸਿੱਖ ਦੇ ਕੋਲ ਆ ਕੇ ਸਾਰੇ ਨੇਮ ਛੱਡ ਦਿਆ ਕਰਦਾ ਹੈ, ਸਿੱਖ ਕੋਲ ਆ ਕੇ ਗੁਰੂ ਨੂੰ ਯਾਦ ਕੀ ਰਹਿੰਦਾ, ਪ੍ਰੇਮ, ਕਿਉਂਕਿ ਗੁਰੂ ਨੂੰ ਭੁੱਖ ਹੈ ਪ੍ਰੇਮ ਦੀ, ਗੋਬਿੰਦ ਭਾਓ ਭਗਤ ਦਾ ਭੁੱਖਾ। ਜਦੋਂ ਸੈਫਦੀਨ ਨੇ ਬੇਨਤੀ ਕੀਤੀ ਤੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਹਿਰਦੇ ਵਿੱਚ ਸੋਚਿਆ ਸੀ ਕਿ ਇਸ ਅਸਥਾਨ ਤੋਂ ਅੱਗੇ ਜਾਇਆ ਜਾਵੇ, ਸਾਰੀ ਸੋਚਾਂ ਨੂੰ ਉੱਥੇ ਹੀ ਛੱਡ ਦਿੱਤਾ, ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਫਕੀਰ ਦੇ ਕੋਲ ਹੀ ਰਹਿਣ ਵਾਸਤੇ ਰਾਜ਼ੀ ਹੋ ਜਾਂਦੇ ਹਨ।
ਕਰਿਓ ਬਚਨ ਤੁਮ ਆਛੇ ਕਹਿਓ,
ਹੁਣ ਪ੍ਰੇਮੀ ਨੂੰ ਵਡਿਆਈ ਦਿੰਦੇ ਨੇ, ਪ੍ਰੇਮੀ ਨੂੰ ਵੱਡਾ ਜਾਣਦੇ ਨੇ, ਕਿਉਂਕਿ ਸਤਿਗੁਰੂ ਹੀ ਐਸਾ ਹੈ ਜੋ ਕਿ ਇਨਸਾਨ ਦੀ ਕਦਰ ਪਾ ਸਕਦਾ। ਜੇ ਸਾਡੇ ਕੋਲ ਕੋਈ ਵਸਤੂ ਹੋਵੇ, ਜਿਵੇਂ ਕਿ ਭਗਤਾਂ ਨੇ ਉਹਨਾਂ ਨੇ ਕਿਹਾ, ਰਾਮ ਪਦਾਰਥ ਪਾਏ ਕਿ ਕਬੀਰਾ, ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਬੀਰ ਵਰਗੇ ਕਹਿੰਦੇ ਨੇ ਜੋ ਮੈਨੂੰ ਰਾਮ ਦਾ ਪਦਾਰਥ ਮਿਲਿਆ ਹੈ ਇਹਦਾ ਗਾਹਕ ਹੀ ਕੋਈ ਨਹੀਂ, ਹੇ ਕਬੀਰ ਗੰਡ ਬਨ, ਇਹਨੂੰ ਲੁਕੋ ਕੇ ਰੱਖ ਲਿਆ, ਕਿਉਂਕਿ ਦੁਨੀਆਂ ਤੇ ਗਾਹਕ ਹੀ ਕੋਈ ਨਹੀਂ, ਦੁਨੀਆਂ ਤੇ ਉਹ ਦੁਕਾਨ ਹੀ ਨਹੀਂ ਜਿੱਥੇ ਜਾ ਕੇ ਵੇਚਾਂ, ਦੁਨੀਆਂ ਤੇ ਉਹ ਮੁੱਲ ਹੀ ਨਹੀਂ ਬਣਿਆ ਜਿਹੜਾ ਇਹਦੇ ਬਰਾਬਰ ਮਿਲੇ। ਪਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਉਹੀ ਪਦਾਰਥ ਜਦੋਂ ਸਿੱਖ ਦੇ ਅੰਦਰ ਹੋਵੇ, ਚਾਹੇ ਉਹ ਨਾਮ ਦਾ ਹੋਵੇ ਚਾਹੇ ਉਹ ਪ੍ਰੇਮ ਦਾ, ਤੇ ਗੁਰੂ ਐਸਾ ਗਾਹਕ ਹੈ, ਗੁਰੂ ਐਸਾ ਦੁਕਾਨਦਾਰ ਹੈ, ਐਸਾ ਸੌਦਾਗਰ ਹੈ ਕਿ ਕਿਰਪਾ ਜਦੋਂ ਕਰਦਾ ਹੈ ਉਸ ਵਕਤ ਸਿੱਖ ਦੇ ਉੱਤੇ ਅਜਿਹੀ ਕਿਰਪਾ ਕਰੇਗਾ ਕਿ ਉਸ ਪ੍ਰੇਮ ਨੂੰ ਪਛਾਣਦਾ ਹੈ, ਸਿੱਖ ਦੇ ਹਿਰਦੇ ਦੀ ਭਾਵਨਾ ਨੂੰ ਪਛਾਣਦਾ ਹੈ। ਸ੍ਰੀ ਸਤਿਗੁਰੂ ਜੀ ਜਦੋਂ ਸੈਫਦੀਨ ਦੇ ਹਿਰਦੇ ਦੇ ਪ੍ਰੇਮ ਨੂੰ ਜਾਣਿਆ ਫਿਰ ਵਡਿਆਈ ਦਿੰਦੇ ਨੇ, ਕਹਿੰਦੇ ਨੇ ਸੈਫਦੀਨ ਤੂੰ ਬੜਾ ਵਧੀਆ ਕਿਹਾ ਹੈ, ਚੰਗੀ ਸੋਚ ਹੈ ਤੇਰੀ, ਵਾਕੇ ਹੀ ਰਸਤਾ ਜੋ ਹੈ ਬਹੁਤ ਖਰਾਬ ਹੋਵੇਗਾ।
ਮਗ ਪ੍ਰਸਥਾਨ ਸਮਾਨ ਹੈ ਲਹਿਓ।
ਫਕੀਰ ਜੀ ਗੱਲ ਸਹੀ ਹੈ, ਹੁਣ ਰਸਤੇ ਦੇ ਉੱਤੇ ਸਫ਼ਰ ਕਰਨ ਦਾ ਸਮਾਂ ਨਹੀਂ।
ਸਰਬ ਰੀਤ ਕਰ ਸੰਕਟ ਹੋਤ।
ਤੇਰੀ ਗੱਲ ਸਹੀ ਹੈ ਫਕੀਰ ਜੀ ਕਿ ਰਸਤੇ ਦੇ ਵਿੱਚ ਕਈ ਤਰ੍ਹਾਂ ਦੇ ਸੰਕਟ ਹੋਣਗੇ। ਕਿਹੜੇ ਕਿਹੜੇ ਸੰਕਟ ਹੋਣਗੇ?
ਤ੍ਰਿਣ ਗਨ ਜੀਵ ਬੇਲੰਦ ਉਦੋਤ।
ਕਿ ਜੋ ਵੀ ਘਾਹ ਆਦਿਕ ਹੈ ਲੁੱਕਣ ਵਾਲੀਆਂ ਜਗ੍ਹਾ ਨੇ, ਮੀਂਹ ਦਾ ਮੌਸਮ ਹੈ। ਫਕੀਰ ਜੀ ਸੱਚ ਹੀ ਗੱਲ ਹੈ ਤੁਹਾਡੀ ਕਿ ਹੋ ਸਕਦਾ ਹੈ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋ ਜਾਂਦੇ ਹਨ।
ਬਰਖਾ ਸਕਲ ਬਿਤਾਵੈ ਜਬੈ।
ਹੁਣ ਸਤਿਗੁਰੂ ਪਾਤਸ਼ਾਹ ਫਕੀਰ ਨੂੰ ਕਹਿੰਦੇ ਹਨ ਕਿ ਫਕੀਰ ਜੀ ਤੁਹਾਡੀ ਗੱਲ ਸਹੀ ਹੈ, ਆਪ ਜੀ ਦੇ ਕੋਲ ਹੀ ਰਹਾਂਗੇ।
ਕਰਹਿ ਕੂਚ ਡੇਰਾ ਹਮ ਤਬੈ।
ਹੁਣ ਉਦੋਂ ਹੀ ਇੱਥੋਂ ਜਾਵਾਂਗੇ।
ਤਹਿ ਗੁਰ ਬਸੇ ਦੇਨ ਕੋ ਛੇਮ।
ਕਵੀ ਸੰਤੋਖ ਸਿੰਘ ਜੀ ਉਸ ਸਿੱਖ ਦੇ ਪ੍ਰੇਮ ਨੂੰ ਵੇਖ ਕੇ ਔਰ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨੂੰ ਵੇਖ ਕੇ ਕਹਿੰਦੇ ਹਨ ਕਿ ਵਾਹ ਸਤਿਗੁਰੂ ਪਾਤਸ਼ਾਹ ਤੂੰ ਐਸਾ ਹੈ ਕਿ ਸਿੱਖ ਦੇ ਪ੍ਰੇਮ ਨੂੰ ਵੇਖ ਕੇ ਹੋਰ ਕੁਛ ਨਹੀਂ ਵਿਚਾਰਦੇ। ਉਸ ਸਿੱਖ ਦੇ ਉੱਪਰ ਹੁਣ ਮੈਂ ਸਿੱਖ ਲਫ਼ਜ਼ ਵਰਤੇ ਹੈ, ਹੋ ਸਕਦਾ ਭਰਮ ਪੈਦਾ ਹੋਵੇ ਮੁਸਲਮਾਨ ਹੈ ਔਰ ਉਹਨੂੰ ਸਿੱਖ ਕਹਿੰਦੇ ਨੇ, ਕਿਉਂਕਿ ਸਿੱਖ ਦਾ ਮਤਲਬ ਸਿਰਫ ਦਸਤਾਰ ਨਹੀਂ, ਸਿੱਖ ਦਾ ਮਤਲਬ ਮਾਲਾ ਨਹੀਂ, ਸਿੱਖ ਦਾ ਮਤਲਬ ਕਿਰਪਾਨ ਨਹੀਂ, ਸਿੱਖ ਦਾ ਮਤਲਬ ਕੱਲਾ ਬਾਣਾ ਨਹੀਂ, ਸਿੱਖ ਦਾ ਮਤਲਬ ਹੈ ਸਿੱਖਣਾ। ਜਿਸ ਨੂੰ ਸਿੱਖਣਾ ਹੀ ਨਹੀਂ ਆਇਆ, ਜਿਹੜਾ ਇਹ ਜਾਣਦਾ ਮੈਂ ਪਰਫੈਕਟ ਹਾਂ, ਮੈਂ ਬਿਲਕੁਲ ਆਪਣੇ ਆਪ ਦੇ ਵਿੱਚ ਪੂਰਾ ਹਾਂ, ਉਹ ਸਿੱਖ ਨਹੀਂ ਹੋ ਸਕਦਾ। ਸਿੱਖ ਦੇ ਅੰਦਰ ਨਿਰੰਤਰ ਇੱਕ ਹੀ ਚੀਜ਼ ਚੱਲਦੀ ਰਹੇ ਕਿ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਤਨਾ ਹੋਇਆ ਹੈ, ਅਗਾਂਹ ਵੀ ਹੋਵੇਗਾ। ਸੋ ਭਾਵ ਇਸ ਕਰਕੇ ਉਹਨੂੰ ਮੈਂ ਸਿੱਖ ਕਹਿਆ ਕਿ ਉਹਦੇ ਚ ਸਿੱਖੀ ਦਾ ਮਾਦਾ ਹੈ, ਉਸ ਦੇ ਵਿੱਚ ਕੈਪੇਬਿਲਿਟੀ ਹੈ, ਉਸ ਵਿੱਚ ਇਹ ਚੀਜ਼ ਹੈ ਕਿ ਉਹ ਸਿੱਖੇ। ਸੋ ਅਰਜ਼ ਕਰਾਂ, ਜਦੋਂ ਫਕੀਰ ਸਤਿਗੁਰੂ ਪਾਤਸ਼ਾਹ ਨਾਲ ਪ੍ਰੇਮ ਕਰਦਾ ਹੈ, ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਉਸ ਦੇ ਉੱਪਰ, ਕਿਉਂਕਿ ਉਹਦੇ ਅੰਦਰ ਪ੍ਰੇਮ ਹੈ।
ਸੈਫ ਦੀਨ ਦੀਰਗ ਔਰ ਪ੍ਰੇਮ।
ਕਵੀ ਜੀ ਕਹਿੰਦੇ ਹਨ ਉਸ ਸੈਫ ਦੀਨ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਹੀ ਪ੍ਰੇਮ ਹੈ।
ਕਰਹਿ ਭਾਵ ਕੋ ਨੀਤ ਨਵੀਨ।
ਇਤਨਾ ਕੁ ਪਿਆਰ ਹੈ ਕਿ ਜਿਵੇਂ ਸਮੁੰਦਰ ਦੇ ਅੰਦਰ ਕਈ ਤਰ੍ਹਾਂ ਦੇ ਖਜ਼ਾਨੇ ਨੇ, ਉਸੇ ਹੀ ਤਰ੍ਹਾਂ ਸੈਫਦੀਨ ਜਿਹੜਾ ਹੈ ਪ੍ਰੇਮ ਦੀ ਅਵਸਥਾ ਵਿੱਚ ਹੈ। ਔਰ ਯਾਦ ਰੱਖਣਾ, ਪ੍ਰੇਮ ਜੋ ਹੈ, ਪ੍ਰੇਮ ਦਾ ਆਪਣੇ ਆਪ ਦੇ ਵਿੱਚ ਨਾਮ ਹੈ ਵਿਸ਼ਾਲਤਾ, ਪ੍ਰੇਮ ਦਾ ਆਪਣੇ ਆਪ ਵਿੱਚ ਨਾਮ ਹੈ ਖੁਦਾ, ਪ੍ਰੇਮ ਦਾ ਆਪਣੇ ਆਪ ਵਿੱਚ ਨਾਮ ਹੈ ਆਤਮ ਸਮਰਪਣ। ਜਿੱਥੇ ਇਹ ਚੀਜ਼ਾਂ ਆ ਗਈਆਂ, ਜਿੱਥੇ ਖੁਦਗਰਜ਼ੀ ਆ ਗਈ, ਉਹ ਪ੍ਰੇਮ ਨਹੀਂ, ਉਹ ਖੁਦਾ ਨਹੀਂ ਹੋ ਸਕਦਾ। ਕਿਉਂਕਿ ਖੁਦਾ ਖੁਦ ਗਰਜ਼ ਨਹੀਂ, ਖੁਦਾ ਤੇ ਦੇਣਾ ਜਾਣਦਾ ਲੈਣਾ ਨਹੀਂ ਜਾਣਦਾ, ਤਾਂ ਹੀ ਤੇ ਲਿਖਿਆ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਉੱਥੇ ਦੱਸਿਆ ਹੇ ਇਨਸਾਨ ਦਾਤਾ ਇੱਕ ਹੈ, ਪੁੱਛਿਆ ਹੋਰ ਵੀ ਹੋ ਸਕਦੇ ਨੇ, ਇੱਕ ਕਿਉਂ ਹੈ? ਮੈਂ ਵੇਖਿਆ ਫਲਾਣਾ ਰਾਜਾ ਬੜਾ ਦਿੰਦਾ, ਮੈਂ ਵੇਖਿਆ ਹੈ ਫਲਾਣਾ ਸੰਤ ਬੜਾ ਕੁਛ ਦਾਨ ਕਰਦਾ, ਮੈਂ ਵੇਖਿਆ ਹੈ ਉਹ ਬੜਾ ਕੁਛ ਦਿੰਦੇ ਨੇ। ਤੇ ਯਾਦ ਰੱਖਣਾ, ਜਦੋਂ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਉੱਤੇ ਆਇਆ ਸੀ, ਉਸ ਵਕਤ ਵੇਖਦੇ ਨੇ ਕਿ ਇੱਕ ਔਰਤ ਜਿਹੜੀ ਹੈ ਬਾਹਰ ਝਾੜੂ ਫੇਰਦੀ ਪਈ ਹੈ। ਕਈ ਤਰ੍ਹਾਂ ਦਾ ਜ਼ਿਕਰ ਆਉਂਦਾ ਕਿ ਆਪਣੇ ਕੇਸਾਂ ਨਾਲ ਝਾੜੂ ਫੇਰਦੀ ਸੀ। ਕੋਲੇ ਆ ਕੇ ਪੁੱਛਿਆ, ਮਾਤਾ ਕੌਣ ਹੋ? ਕਿਉਂਕਿ ਇਤਨੀ ਸ਼ਰਧਾ, ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਉੱਤੇ ਸੇਵਾ ਕਰਦੇ ਹੋ, ਉਹਨੂੰ ਕਹਿਣਾ ਪਿਆ ਮੈਂ ਉਹੀ ਦੇਵੀ ਹਾਂ ਜਿਹਦੇ ਦਰਬਾਰ ਤੇ ਜਾ ਕੇ ਤੂੰ ਮੰਗਾਂ ਮੰਗਦੇ, ਤੇ ਮਾਤਾ ਇੱਥੇ ਕਿਵੇਂ? ਇੱਥੇ ਇਸ ਕਰਕੇ ਕਿ ਮੈਂ ਵੀ ਇਹਦੇ ਕੋਲੋਂ ਮੰਗ ਕੇ ਤੁਹਾਨੂੰ ਦਿੰਦੀ ਹਾਂ, ਇਸ ਕਰਕੇ ਕਹਿਆ ਦੱਦਾ ਦਾਤਾ ਏਕ ਹੈ, ਦੂਜਾ ਨਹੀਂ, ਉਹ ਇੱਕ ਹੈ। ਤੇ ਕੀ ਕਰਦਾ? ਆਪਣਿਆਂ ਨੂੰ ਦਿੰਦਾ ਹੈ, ਜਿਹੜੇ ਉਹਦੇ ਸਿੱਖ ਬਣ ਜਾਣ ਉਹਨਾਂ ਨੂੰ ਦੇਗਾ, ਜਾਂ ਜਿਹੜੇ ਉਹਦੇ ਆਪਣੇ ਹੁਣ ਨਿੱਜੀ ਤੌਰ ਤੇ ਉਹਨਾਂ ਨੂੰ ਦੇਗਾ। ਤੇ ਕਹਿਆ ਨਹੀਂ, ਜਿਹੜਾ ਸਿਰਫ ਆਪਣਿਆਂ ਨੂੰ ਦੇਣਾ ਜਾਣਦਾ ਉਹ ਗੁਰੂ ਨਹੀਂ ਹੋਏਗਾ, ਉਹ ਪਾਖੰਡੀ ਹੋ ਸਕਦਾ। ਜਿਹੜਾ ਸਿਰਫ ਆਪਣਿਆਂ ਤੱਕ ਸੀਮਤ ਹੈ ਉਹਦੀ ਹਾਲਤ ਬੜਾ ਵਧੀਆ। ਵਿਦਵਾਨ ਕਹਿੰਦੇ ਨੇ ਕਿ ਜਿੱਥੇ ਤੁਸੀਂ ਸਟੰਪ ਲਗਾ ਦਿੱਤੀ, ਮੋਹਰ ਲਗਾ ਦਿੱਤੀ, ਮੇਰਾ ਹੈ, ਔਰ ਜਿੱਥੇ ਉਹਦੇ ਅੰਦਰ ਗੱਲ ਆ ਗਈ ਜਿਹੜੇ ਮੇਰੇ ਨੇ ਮੈਂ ਉਹਨਾਂ ਦਾ ਉਹਦੀ ਹਾਲਤ ਹੈ ਇੱਕ ਦੀਵੇ ਵਰਗੀ ਕਿਉਂਕਿ ਦੀਵਾ ਸਾਡੀ ਮਰਜ਼ੀ ਹੈ ਚਾਹੇ ਇੱਕ ਕਮਰੇ ਵਿੱਚ ਜਾ ਕੇ ਜਗਾ ਦਈਏ ਚਾਹੇ ਸੁਰੰਗ ਦੇ ਵਿੱਚ ਪਰ ਸੂਰਜ ਦੀ ਮਰਜ਼ੀ ਹੈ ਉਸਨੇ ਆਕਾਸ਼ ਉੱਤੇ ਚੜ੍ਹਨਾ ਹੈ ਆਕਾਸ਼ ਵਿੱਚ ਆਪਣਾ ਰੂਪ ਉਜਾਗਰ ਕਰਕੇ ਸਾਰੀ ਸ੍ਰਿਸ਼ਟੀ ਨੂੰ ਸੁੱਖ ਦੇਣਾ ਹੈ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਮਾਨ ਕਰਨਾ ਹੈ ਕਿਉਂਕਿ ਉਹ ਸਾਂਝਾ ਹੈ ਤੇ ਦਾਤਾ ਗੁਰੂ ਉਹ ਵੀ ਸਾਂਝਾ ਹੈ ਸਾਰਿਆਂ ਦਾ ਹੈ ਅਰਜ ਕਰਾਂ ਉਸ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਰੇ ਕਿ ਉਹ ਸਤਿਗੁਰੂ ਵੀ ਅਜਿਹੇ ਹਨ ਜੋ ਸਾਰਿਆਂ ਦੇ ਉੱਪਰ ਕਿਰਪਾ ਕਰਨ ਵਾਲੇ ਹਨ
ਪਰ ਜਹਿ ਗੁਰ ਟਿਗ ਰਹਿ ਪ੍ਰਬੀਨ
ਔਰ ਇਸ ਤਰ੍ਹਾਂ ਫਕੀਰ ਜਿਹੜਾ ਹੈ ਉਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਰਹਿ ਰਿਹਾ ਹੈ ਔਰ ਪਰਚੈ ਪਰਚਨੇ ਤੋਂ ਭਾਵ ਖੁਸ਼ ਹੋਣਾ ਇਹਦਾ ਮਨ ਲੱਗਿਆ ਹੈ ਇਹਨੂੰ ਦੁਨੀਆਂ ਭੁੱਲ ਗਈ ਕਿਉਂਕਿ ਅੱਜ ਉਸ ਨੂੰ ਮਿਲਿਆ ਹੈ ਜਿਹਨੇ ਦੁਨੀਆਂ ਨੂੰ ਬਣਾਇਆ ਹੈ ਇਸ ਨੂੰ ਉਹ ਅੱਜ ਮਿਲ ਗਿਆ ਜਿੱਥੋਂ ਪ੍ਰੇਮ ਉਤਪੰਨ ਹੋਇਆ ਇਹਨੂੰ ਅੱਜ ਉਹ ਮਿਲਿਆ ਜਿਹੜਾ ਸ਼ਾਂਤੀ ਦਾ ਸੋਮਾ ਹੈ ਔਰ ਯਾਦ ਰੱਖਣਾ ਜਦੋਂ ਇਨਸਾਨ ਫਲ ਲੈਣਾ ਚਾਹੇ ਕਿਸੇ ਦਰਖਤ ਦੇ ਕੋਲ ਜਾਵੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਡਾਲੀ ਲਾਗੇ ਜਨਮ ਗਵਾਇਆ ਜੇ ਬੰਦਾ ਜਾ ਕੇ ਇੱਕ ਦਰਖਤ ਦੇ ਟਾਹਣੇ ਨਾਲ ਲਿਪਟ ਜਾਵੇ ਕਵੇ ਤੂੰ ਹੀ ਮੇਰਾ ਸਾਰਾ ਕੁਝ ਹੈ ਉਹ ਗੱਲ ਨਹੀਂ ਡਾਲੀ ਤੋਂ ਭਾਵ ਜਿਹੜੇ ਲੋਕ ਗੁਰੂ ਨੂੰ ਛੱਡ ਕੇ ਉਸ ਦੇ ਸਾਜੇ ਹੋਏ ਕਿਸੇ ਦੇ ਜਾ ਕੇ ਲੜ ਲੱਗ ਜਾਣ ਮੇਰਾ ਤੂੰ ਹੈ ਯਾਦ ਰੱਖਣਾ ਜੇ ਲਹਿਣਾ ਜੀ ਉਸ ਦੇਵੀ ਦੇ ਹੀ ਚਰਨਾਂ ਚ ਲੱਗੇ ਰਹਿੰਦੇ ਤੇ ਅੱਜ ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਰੂਪ ਵਿੱਚ ਗੁਰੂ ਕਿੱਥੋਂ ਮਿਲਦਾ ਕਿਉਂਕਿ ਉਹਨਾਂ ਨੇ ਛੱਡਿਆ ਇੱਕ ਨੂੰ ਉਹਨਾਂ ਨੇ ਦੂਜੇ ਨੂੰ ਛੱਡ ਕੇ ਇੱਕ ਨਾਲ ਜਦੋਂ ਪਿਆਰ ਪਾਇਆ ਉਸ ਵਕਤ ਹੀ ਪ੍ਰਾਪਤੀ ਹੋਈ ਸੋ ਅਰਜ਼ ਕਰਾਂ ਜਦੋਂ ਇਨਸਾਨ ਉਸ ਸਤਿਗੁਰੂ ਨੂੰ ਮਿਲਦਾ ਹੈ ਕਿਰਪਾ ਹੁੰਦੀ ਹੈ ਸੋ ਫਕੀਰ ਤੇ ਕਿਰਪਾ ਕਿਉਂ ਹੈ ਫਕੀਰ ਅੱਜ ਉਹਨੂੰ ਮਿਲ ਗਿਆ ਜਿਹੜਾ ਕਿ ਆਪਣੇ ਆਪ ਵਿੱਚ ਸ਼ਾਂਤੀ ਦਾ ਵੱਡਾ ਸੋਮਾ ਹੈ ਜਿਹੜਾ ਆਪਣੇ ਆਪ ਵਿੱਚ ਪ੍ਰੇਮ ਦਾ ਬੜਾ ਵੱਡਾ ਅੰਬਾਰ ਹੈ ਜਿੱਥੇ ਪ੍ਰੇਮ ਹੀ ਉਤਪੰਨ ਹੁੰਦਾ ਹੈ ਸੋ ਫਕੀਰ ਦੀ ਅਵਸਥਾ ਐਸੀ ਹੈ ਕਿ ਬੜਾ ਹੀ ਆਨੰਦ ਮਹਿਸੂਸ ਕਰ ਰਿਹਾ ਹੈ
ਬਚੇ ਚੁਮਾਸਾ ਸਤਿਗੁਰੂ ਡੇਰਾ ਕੀਨ ਮੁਕਾਮ
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੁਣ ਫਕੀਰ ਦੇ ਕੋਲ ਵਸ ਰਹੇ ਹਨ ਕਿਉਂਕਿ ਮੌਸਮ ਹੈ ਮੀਂਹ ਦਾ ਚੁਮਾਸੇ ਦਾ ਸਮਾਂ ਹੈ
ਸੈਫ ਦੀਨ ਸੇਵਾ ਕਰੈ ਨਿਤ ਪ੍ਰਤਿ ਆਏ ਸਲਾਮ
ਹੁਣ ਸੈਫ ਦੀਨ ਸਤਿਗੁਰੂ ਪਾਤਸ਼ਾਹ ਦੀ ਨਿਤ ਪ੍ਰਤ ਹਰ ਰੋਜ਼ ਆ ਕੇ ਸੇਵਾ ਕਰਦਾ ਹੈ ਜਦੋਂ ਵੀ ਆ ਕੇ ਮਿਲਦਾ ਹੈ ਆਪਨੇ ਸ਼੍ਰਵਣ ਕੀਤਾ ਸੀ ਦਿਨ ਰਾਤ ਹਰ ਵਕਤ ਨਵਾਂ ਹੀ ਪ੍ਰੇਮ ਹੈ ਉਸ ਦਾ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਪ੍ਰੇਮ ਕੀ ਨਵਾਂ ਕੀ ਤੇ ਪੁਰਾਣਾ ਕੀ ਭਾਵ ਪ੍ਰੇਮ ਦੇ ਵਿੱਚ ਵੀ ਵੱਖ ਵੱਖ ਕੁਆਲਿਟੀ ਹੈ ਕਿ ਕਿਤੇ ਪ੍ਰੇਮ ਪੁਰਾਣਾ ਹੋਏਗਾ ਕਿਤੇ ਨਵਾਂ ਹੋਏਗਾ ਅਸਲ ਵਿੱਚ ਗੱਲ ਇਹ ਹੈ ਕਿ ਜਿੱਥੇ ਫਿੱਕਾਪਣ ਪੈ ਜਾਵੇ ਜਿੱਥੇ ਪੁਰਾਣਾਪਣ ਆ ਜਾਵੇ ਉਹ ਪ੍ਰੇਮ ਨਹੀਂ ਉਹ ਮੋਹ ਬਣ ਜਾਏਗਾ ਇਸ ਤਰ੍ਹਾਂ ਕਹਿ ਲਵੋ ਕਿ ਇੱਕ ਪੱਕਾ ਰਸਤਾ ਹੋਵੇ ਜਿਹੜਾ ਕਿ ਸਿੱਧਾ ਜਾ ਰਿਹਾ ਹੈ ਦਿੱਲੀ ਨੂੰ ਉਹ ਰਸਤਾ ਸਿੱਧਾ ਹੈ ਦਿੱਲੀ ਨੂੰ ਸਮਝ ਲਓ ਇੱਕ ਪ੍ਰੇਮ ਔਰ ਰਸਤਾ ਜਿਹੜਾ ਹੈ ਉਹ ਹੈ ਇੱਕ ਢੰਗ ਜਦੋਂ ਇਨਸਾਨ ਚਲਦੇ ਚਲਦੇ ਉਸ ਰਸਤੇ ਤੋਂ ਥੱਲੇ ਉਤਰ ਜਾਵੇ ਥੱਲੇ ਦਾ ਭਾਵ ਹੈ ਦੁਨੀਆ ਜਗਤ ਜਦੋਂ ਇਨਸਾਨ ਜਗਤ ਵਾਲੇ ਪਾਸੇ ਤੁਰ ਪਏਗਾ ਉਹ ਬਣ ਜਾਏਗਾ ਮੋਹ ਤੇ ਜਦੋਂ ਇਨਸਾਨ ਸਿੱਧਾ ਤੁਰਿਆ ਜਾਏਗਾ ਉਹ ਸ਼ੁੱਧ ਪ੍ਰੇਮ ਬਣਿਆ ਰਹੇਗਾ ਔਰ ਪ੍ਰੇਮ ਕੀ ਹੈ ਪ੍ਰੇਮ ਹੈ ਗੁਰੂ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਉਸ ਅਕਾਲ ਪੁਰਖ ਦੇ ਬਾਰੇ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਦੀ ਵਿਸ਼ੇਸ਼ਤਾ ਦੱਸਦੇ ਨੇ ਕਿ ਜਿੱਥੇ ਕਿੱਥੇ ਜਿੱਧਰ ਵੀ ਨਿਗਾਹ ਮਾਰੋ ਤੇਰੀ ਅੱਖ ਹੋਵੇ ਵੇਖਣ ਵਾਲੀ ਨਾਨਕ ਸੇਖੜੀਆ ਬਿਆਨ ਜਿੰਨੀ ਡਿਸੰਦੋ ਮਾਂ ਪੀਰੀ ਉਹ ਅੱਖ ਹੋਵੇ ਤੇਰੇ ਕੋਲ ਤੈਨੂੰ ਪਤਾ ਲੱਗੇਗਾ ਸਾਹਮਣੇ ਵਾਲੇ ਦੇ ਹਿਰਦੇ ਵਿੱਚ ਵੀ ਜੇ ਪ੍ਰੇਮ ਹੈ ਉਹ ਪ੍ਰੇਮ ਨਹੀਂ ਉਹ ਰੱਬ ਹੈ ਜੇ ਸਾਹਮਣੇ ਵਾਲੇ ਦੀ ਅੱਖ ਦੇ ਵਿੱਚ ਨਿਮਰਤਾ ਹੈ ਪ੍ਰੇਮ ਹੈ ਉਹ ਰੱਬ ਹੈ ਤੈਨੂੰ ਪਤਾ ਉਦੋਂ ਲੱਗੇਗਾ ਤੇਰੇ ਤੇ ਕਿਰਪਾ ਹੋਏਗੀ ਸੋ ਇਸ ਕਰਕੇ ਫਕੀਰ ਦੇ ਪ੍ਰੇਮ ਬਾਰੇ ਜ਼ਿਕਰ ਕੀਤਾ ਕਿ ਨਿਤ ਪ੍ਰਤ ਨਵਾਂ ਪ੍ਰੇਮ ਹੈ ਉਸ ਦਾ ਉਸ ਦੇ ਪ੍ਰੇਮ ਵਿੱਚ ਬਾਸੀ ਪੁਣਾ ਨਹੀਂ ਕਿਉਂਕਿ ਬਾਸੀ ਪੁਣਾ ਪੁਰਾਣਾ ਇਹ ਉੱਥੇ ਆਏਗਾ ਜਿੱਥੇ ਇਨਸਾਨ ਦੇ ਅੰਦਰ ਦੁਨੀਆਂ ਨਾਲ ਮੋਹ ਪੈ ਜਾਵੇ ਪਰ ਜਿਹਦਾ ਪਿਆਰ ਸਤਿਗੁਰੂ ਨਾਲ ਹੈ ਪ੍ਰੇਮ ਨਿਤ ਨਵਾਂ ਹੈ ਕਦੀ ਪੁਰਾਣਾ ਹੋਣ ਵਾਲਾ ਨਹੀਂ ਸੋ ਇਸ ਕਰਕੇ ਫਕੀਰ ਜੀ ਦੇ ਹਿਰਦੇ ਵਿੱਚ ਗੁਰੂ ਪਾਤਸ਼ਾਹ ਵਾਸਤੇ ਬਹੁਤ ਹੀ ਪ੍ਰੇਮ ਹੀ ਪ੍ਰੇਮ ਹੈ
ਸੰਗਤ ਗੁਰ ਕੀ ਠਾਨ ਹਮੇਸ਼ੂ
ਹਮੇਸ਼ੂ ਤੋਂ ਭਾਵ ਹੈ ਹਰ ਰੋਜ਼ ਫਕੀਰ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਕਰਦਾ ਹੈ,
ਤਿਉਂ ਤਿਉਂ ਚਿੱਤ ਮਹਿ ਪ੍ਰੇਮ ਵਿਸ਼ੇਸ਼ੂ।
ਜਿਉਂ ਜਿਉਂ ਗੁਰੂ ਪਾਤਸ਼ਾਹ ਦੀ ਸੰਗਤ ਕਰਦਾ ਹੈ, ਔਰ ਉਸ ਦਾ ਸਿੱਟਾ ਕੀ ਕਿ ਜਿਵੇਂ ਸਾਬਣ ਲਾਇਆ ਕੱਪੜਾ ਨਵਾਂ ਹੋ ਜਾਂਦਾ ਹੈ, ਕੱਪੜੇ ਦੀ ਮੈਲ ਨਿਕਲ ਜਾਂਦੀ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਦੀ ਸੰਗਤ ਵੀ ਐਸੀ ਹੈ, ਜਦੋਂ ਇਨਸਾਨ ਇਸ ਸਾਹਿਬ ਦੇ ਸਾਹਮਣੇ ਆਉਂਦਾ ਹੈ, ਇਹਦੇ ਹਿਰਦੇ ਦੀ ਮੈਲ ਦੂਰ ਹੋ ਜਾਂਦੀ ਹੈ। ਫਕੀਰ ਵੀ ਜਿਉਂ ਜਿਉਂ ਸਾਹਿਬ ਪਾਤਸ਼ਾਹ ਦੇ ਦੀਦਾਰ ਕਰਦਾ ਹੈ, ਤਿਉਂ ਤਿਉਂ ਇਹਦਾ ਹਿਰਦਾ ਉੱਜਲ ਹੋ ਰਿਹਾ ਹੈ, ਨਿਰਮਲ ਹੁੰਦਾ ਹੈ, ਔਰ ਹਿਰਦੇ ਦੇ ਵਿੱਚ ਇਤਨਾ ਅਥਾਹ ਪ੍ਰੇਮ ਆ ਕੇ ਸਮਾ ਰਿਹਾ ਹੈ।
ਕਬੂ ਹੂੰ ਲੇ ਨਿਜ ਸੰਗ ਸਿਧਾਰੈ।
ਹੁਣ ਫਕੀਰ ਕੀ ਕਰਦਾ ਹੈ, ਜਦੋਂ ਇਹਦਾ ਮਨ ਕਰਦਾ ਹੈ ਕਿ ਸਤਿਗੁਰੂ ਪਾਤਸ਼ਾਹ ਕਿਤੇ ਵਿਚਰਨ, ਕਿਤੇ ਘੁਮਾਇਆ ਜਾਵੇ, ਤੇ ਆਪਣੇ ਪ੍ਰੇਮ ਦੇ ਵਿੱਚ ਆ ਕੇ ਫਕੀਰ ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਕੇ
ਸਦਨੇ ਆਪਨੇ ਜਾਏ ਬਿਠਾਰੈ।
ਜਦੋਂ ਜੀ ਕਰਦਾ ਹੈ, ਆ ਕੇ ਬੇਨਤੀ ਕਰਦਾ ਹੈ, ਪਾਤਸ਼ਾਹ ਜੀਓ ਕਿਰਪਾ ਕਰੋ, ਇਸ ਦਾਸ ਦੇ ਗ੍ਰਹਿ ਵਿਖੇ ਚਰਨ ਪਾਓ, ਔਰ ਸਤਿਗੁਰੂ ਪਾਤਸ਼ਾਹ ਜੋ ਕਿ ਸਦਾ ਹੀ ਪ੍ਰੇਮੀਆਂ ਦੇ ਨੇ, ਸਦਾ ਹੀ ਪ੍ਰੇਮੀਆਂ ਨਾਲ ਪ੍ਰੇਮ ਕਰਨ ਵਾਲੇ ਨੇ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਕੀਰ ਜੀ ਦੇ ਨਾਲ ਇਨ੍ਹਾਂ ਦੇ ਗ੍ਰਹਿ ਇਨ੍ਹਾਂ ਦੇ ਘਰ ਵਿਖੇ ਚਲੇ ਜਾਂਦੇ ਹਨ।
ਪਰ ਚੇਰ ਹੈ ਇਹਾਂ ਚਿਰ ਕਾਲਾ।
ਔਰ ਸਤਿਗੁਰੂ ਵੀ ਕੈਸਾ ਹੈ, ਦੁਬਾਰਾ ਉਹ ਗੱਲ ਮੈਂ ਰਿਪੀਟ ਕਰਾਂ ਕਿ ਜੋ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਇੱਕ ਇੱਕ ਲਫ਼ਜ਼ ਦੇ ਵਿੱਚ ਪਤਾ ਲੱਗਦਾ ਹੈ, ਇੱਕ ਇੱਕ ਕ੍ਰਿਤ ਦੇ ਵਿੱਚ ਪਤਾ ਲੱਗਦਾ ਹੈ ਕਿ ਗੁਰੂ ਨੂੰ ਵੀ ਕਿਸੇ ਚੀਜ਼ ਦੀ ਥੋੜ ਹੈ, ਉਹ ਹੈ ਪ੍ਰੇਮ। ਤੇ ਸਤਿਗੁਰੂ ਪਾਤਸ਼ਾਹ ਜਦੋਂ ਫਕੀਰ ਦੇ ਘਰ ਬੈਠੇ ਨੇ, ਇੱਥੇ ਫਕੀਰ ਦਾ ਪਿਆਰ ਹੈ ਸਤਿਗੁਰੂ ਜੀ ਵਾਸਤੇ, ਉਸ ਪ੍ਰੇਮ ਨੂੰ ਵੇਖ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜਾ ਹੀ ਖੁਸ਼ ਹਨ।
ਜਾਂ ਤੇ ਠਾਨਤ ਜਤਨ ਬਿਸਾਲਾ।
ਹੁਣ ਫਕੀਰ ਦੀ ਮਨੋ ਅਵਸਥਾ ਦੱਸ ਰਹੇ ਨੇ ਕਵੀ ਜੀ, ਕਹਿੰਦੇ ਹਨ ਹੁਣ ਫਕੀਰ ਜਿਹੜਾ ਹੈ ਕਈ ਤਰ੍ਹਾਂ ਦੇ ਢੰਗ ਵਰਤਦਾ ਹੈ।
ਅਨੇਕ ਭਾਂਤ ਕੀ ਬਾਤ ਸੁਣਾਵੇ।
ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਕਈ ਤਰ੍ਹਾਂ ਦੇ ਫਕੀਰ ਬਚਨ ਕਰਦਾ ਹੈ।
ਘਰ ਅੰਤਰ ਕੇ ਬਾਗ ਦਿਖਾਵੇ।
ਜਦੋਂ ਵੇਖਦਾ ਹੈ ਕਿ ਹੁਣ ਸਤਿਗੁਰੂ ਬੈਠੇ ਹਨ, ਕਈ ਤਰ੍ਹਾਂ ਦੇ ਬਚਨ ਕਰਦਾ ਹੈ, ਕਿਤੇ ਅਰਜ ਕਰਦਾ ਹੈ ਗਰੀਬ ਨਵਾਜੀਓ, ਚਲੋ ਕਿਰਪਾ ਕਰੋ ਆਪਾਂ ਬਾਗ ਵਿੱਚ ਘੁੰਮ ਆਈਏ। ਫਿਰ ਜਾ ਕੇ ਬਾਗ ਦੇ ਵਿੱਚ ਉੱਥੋਂ ਦੀ ਸੁੰਦਰਤਾ ਵਿਖਾਉਂਦਾ ਹੈ। ਪਾਤਸ਼ਾਹ ਇਹ ਵੇਖੋ ਕਿਤਨੇ ਵਧੀਆ ਫਲਦਾਰ ਦਰਖਤ ਨੇ। ਸੱਚੇ ਪਾਤਸ਼ਾਹ ਜੀ ਇਹ ਵੇਖੋ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ। ਗਰੀਬ ਨਵਾਜ ਇਹ ਵੇਖੋ ਕਿਤਨੇ ਵਧੀਆ ਫੁੱਲਾਂ ਵਾਲੇ ਬੂਟੇ ਹਨ। ਭਾਵ ਇਸ ਤਰ੍ਹਾਂ ਆਪਣੇ ਪ੍ਰੇਮ ਵਿੱਚ ਆ ਕੇ ਜਿਵੇਂ ਭੀਲਣੀ ਜੋ ਹੈ ਇੱਕ ਚੱਕ ਵੱਢਦੀ ਹੈ ਬੇਰ ਤੇ, ਪ੍ਰਭੂ ਮਿੱਠਾ ਇਹਨੂੰ ਛਕ ਲਵੋ, ਤੇ ਭਗਵਾਨ ਉਸੇ ਵਕਤ ਲੈ ਕੇ ਛਕ ਲੈਂਦੇ ਨੇ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਿਦਰ ਦੀ ਘਰਵਾਲੀ ਜਿਹੜੀ ਹੈ ਭਗਵਾਨ ਕ੍ਰਿਸ਼ਨ ਨੂੰ ਪ੍ਰੇਮ ਵਿੱਚ ਮਸਤਾਨੀ ਹੋਈ, ਉਹਨੂੰ ਮਸਤ ਹੋਈ ਨੂੰ ਇਹ ਹੀ ਨਹੀਂ ਪਤਾ ਆਪ ਨਾ ਬੌਰਾ ਰਾਮ ਕੀ ਉਹ ਬੌਰਾ, ਉਹ ਅਵਸਥਾ ਬਣ ਗਈ। ਜਦੋਂ ਭਗਤਾਂ ਨੂੰ ਕਿਸੇ ਨੇ ਕਿਹਾ ਬੌਰੇ ਨੇ ਕਮਲੇ ਨੇ, ਪਤਾ ਹੀ ਨਹੀਂ, ਉਹਨਾਂ ਨੇ ਕਿਹਾ ਅਸੀਂ ਬੌਰੇ ਨਹੀਂ, ਇਹ ਰਾਮ ਦਾ ਕਸੂਰ ਹੈ, ਜਦੋਂ ਇਹਦੇ ਨਾਲ ਪਿਆਰ ਪਾਇਆ ਇਹਨੇ ਦੁਨੀਆਂ ਤੋਂ ਵੱਖਰੇ ਕਰ ਦਿੱਤਾ, ਹੁਣ ਅਸੀਂ ਦੁਨੀਆਂ ਨਾਲ ਕਿਉਂ ਨਹੀਂ ਮਿਲਦੇ, ਕਿਉਂਕਿ ਅਸੀਂ ਇਹਦੇ ਪ੍ਰੇਮ ਚ ਬੌਰੇ ਹੋ ਗਏ। ਉਸ ਦੀ ਘਰਵਾਲੀ ਭਗਵਾਨ ਕ੍ਰਿਸ਼ਨ ਸਾਹਮਣੇ ਬੈਠੇ ਨੇ, ਅਜਿਹੇ ਪ੍ਰੇਮ ਚ ਮਸਤ ਹੋਈ, ਇਹਨੂੰ ਯਕੀਨ ਹੀ ਨਹੀਂ ਆਉਂਦਾ ਪਿਆ ਮੇਰੇ ਅਭਾਗਣ ਦੇ ਗਰੀਬਣੀ ਦੇ ਘਰ ਇਹ ਆਏਗਾ ਆਪ ਅਕਾਲ ਪੁਰਖ, ਇਹ ਤੇ ਸ਼ਹਿਨਸ਼ਾਹ ਹੈ। ਅਰੇ ਅਜਿਹੀ ਪ੍ਰੇਮ ਚ ਮਸਤ ਹੋਈ, ਉਸ ਕੇਲੇ ਨੂੰ ਜਦੋਂ ਛਿੱਲਦੀ ਹੈ ਵਿੱਚ ਵਾਲਾ ਫਲ ਸੁੱਟ ਦਿੰਦੀ ਹੈ, ਔਰ ਛਿੱਲਣਾ ਪ੍ਰਭੂ ਛਕੋ। ਔਰ ਭਗਵਾਨ ਵੀ ਐਸਾ ਹੈ ਜਿਹੜਾ ਕਿ ਆਪਣੇ ਮੱਥੇ ਤੇ ਵੱਟ ਨਹੀਂ ਪਾਉਂਦਾ, ਜੇ ਕਿਤੇ ਵੱਟ ਪਾਉਂਦੇ ਹੁੰਦੇ ਤੇ ਕਦੀ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰ ਨਾ ਵੱਟਦੇ। ਜੇ ਕਿਤੇ ਵੱਟ ਪਾਉਂਦਾ ਭਗਵਾਨ ਵੀ ਆਪਣੇ ਮੱਥੇ ਵਿੱਚ, ਜੇ ਕਿਤੇ ਭਗਵਾਨ ਦੇ ਅੰਦਰ ਵੀ ਇਹ ਭਾਵਨਾ ਆਉਂਦੀ ਤੇ ਕਿਹੜਾ ਬਿਦਰ ਤੇ ਕਿਹੜੀ ਉਹਦੀ ਘਰਵਾਲੀ, ਕੋਈ ਨਾ ਪੁੱਛਦਾ, ਕਿਤੇ ਸੁਦਾਮੇ ਵਰਗੇ ਤੇ ਦਰਵਾਜੇ ਤੇ ਖਲੋ ਖਲੋ ਕੇ ਵਾਪਸ ਪਲਟ ਜਾਂਦੇ। ਪਰ ਨਹੀਂ, ਇਹ ਪ੍ਰੇਮ ਦੀ ਸਾਰ ਜਾਣਦਾ ਹੈ। ਉਸ ਵਕਤ ਉਹ ਛਿੱਲੜਾਂ ਵੀ ਖਾ ਕੇ ਸੁਖੀ ਨੇ। ਆ ਕੇ ਬਿਦਰ ਨੇ ਵੇਖਿਆ, ਕਹਿਣ ਲੱਗਾ ਉਹ ਤੇਰਾ ਭਲਾ ਹੋਵੇ, ਇਹ ਕੀ ਕਰਦੀ ਹੈ, ਉਹ ਇਹਨੂੰ ਕਈ ਤਰ੍ਹਾਂ ਦੇ ਪਦਾਰਥਾਂ ਦਾ ਭੋਗ ਲੱਗਦਾ, ਇਹ ਸਵਾਮੀ ਹੈ, ਮਾਲਕ ਹੈ, ਉਹ ਰਾਜਾ ਹੈ, ਭਲੀਏ ਛਿੱਲੜੀ ਖੁਆ ਛੱਡੇ। ਜਦੋਂ ਸੋਝੀ ਆਈ ਫਿਰ ਰੋਂਦੀ ਹੈ ਇਹ ਕੀ ਕਰ ਲਿਆ। ਜਦੋਂ ਉਸ ਨੇ ਬਿਦਰ ਨੇ ਛਿੱਲ ਕੇ ਉਹ ਫਲ ਦਿੱਤਾ ਛਕ ਤੇ ਲਿਆ, ਪਰ ਭਗਵਾਨ ਕਹਿੰਦੇ ਨੇ ਭਗਤਾ ਉਹ ਆਨੰਦ ਨਹੀਂ ਆਇਆ ਜਿਹੜਾ ਛਿੱਲਣਾ ਵਿੱਚ ਸੀ, ਕਿਉਂਕਿ ਛਿੱਲੜ ਬਕ ਬਕੇ ਨਹੀਂ ਸੀ, ਉਹਨਾਂ ਚ ਪ੍ਰੇਮ ਦੀ ਮਿੱਠਤ ਸੀ, ਪ੍ਰੇਮ ਦਾ ਆਨੰਦ ਸੀ। ਅਰਜ਼ ਕਰਾਂ ਸਤਿਗੁਰੂ ਪਾਤਸ਼ਾਹ ਵੀ ਪ੍ਰੇਮ ਦੇ ਹੀ ਭੁੱਖੇ ਨੇ, ਪ੍ਰੇਮ ਨੂੰ ਵੇਖਦੇ ਨੇ। ਜੇ ਕਿਤੇ ਫਕੀਰ ਆ ਕੇ ਦੱਸਦਾ ਪਾਤਸ਼ਾਹ ਇਹ ਵੇਖੋ ਕਿੰਨਾ ਵਧੀਆ ਸੋਹਣਾ ਬਾਗ ਹੈ, ਕਿ ਸਤਿਗੁਰਾਂ ਨੂੰ ਨਹੀਂ ਪਤਾ, ਪਰ ਉਸ ਸਿੱਖ ਦਾ ਪਿਆਰ ਹੈ, ਪ੍ਰੇਮ ਦੇ ਅਧੀਨ ਹੋ ਕੇ ਗੁਰੂ ਕੁਛ ਵੀ ਕਰ ਜਾਂਦਾ ਆਪਣੇ ਸੇਵਕਾਂ ਵਾਸਤੇ। ਸੋ ਇਸ ਤਰ੍ਹਾਂ ਫਕੀਰ ਸੈਫਦੀਨ ਸ੍ਰੀ ਸਤਿਗੁਰੂ ਜੀ ਦੇ ਨਾਲ ਅਥਾਹ ਪ੍ਰੇਮ ਕਰ ਰਿਹਾ ਹੈ।
ਬਾਹਰ ਫਰਸ਼ ਸੁੰਦਰ ਡਸਵਾਵੇ।
ਉਸ ਤੋਂ ਬਾਅਦ ਫਕੀਰ ਇੱਕ ਇੱਕ ਯਤਨ ਅਜਿਹਾ ਕਰ ਰਿਹਾ ਹੈ ਕਿ ਉਸ ਵਕਤ ਬੜਾ ਸੋਹਣਾ ਫਰਸ਼ ਤੋਂ ਭਾਵ ਬੈਠਣ ਵਾਲੀ ਜਗ੍ਹਾ ਗਲੀਚਾ ਹੋ ਸਕਦਾ, ਦਰੀ ਹੋ ਸਕਦੀ ਹੈ, ਉਸ ਵਕਤ ਜੋ ਚੰਗਾ ਲੱਗਿਆ ਉਸ ਤਰੀਕੇ ਦੇ ਨਾਲ ਬੜਾ ਵਧੀਆ ਅਸਥਾਨ ਬਣਾਇਆ ਗਿਆ ਜਿੱਥੇ ਕਿ ਪਾਤਸ਼ਾਹ ਜੀ ਬਿਰਾਜਣ ਬੈਠ ਜਾਣ।
ਕਰ ਬੇਨਤੀ ਸਨਮਾਨ ਬਿਠਾਵੇ।
ਬੇਨਤੀ ਕਰਕੇ ਸਨਮਾਨ ਸਹਿਤ ਸਤਿਗੁਰੂ ਪਾਤਸ਼ਾਹ ਜੀ ਨੂੰ ਫਕੀਰ ਉਸ ਵਕਤ ਬੈਠਣ ਲਈ ਅਰਜ਼ ਕਰਦਾ ਹੈ।
ਰੂਹ ਚੌਪਰ ਅਗਰ ਬਿਛਾਵੇ।
ਉਸ ਤੋਂ ਬਾਅਦ ਇੱਕ ਚੌਪਰ ਦੀ ਖੇਡ, ਉਸ ਚੌਪਰ ਨੂੰ ਵਿਛਾਇਆ ਜੋ ਕਿ ਬੜੀ ਹੀ ਸੋਹਣੀ ਸੀ।
ਖੇਲੇ ਗੁਰ ਸੋ ਡਲਨ ਰੁਲਾਵੇ।
ਸਤਿਗੁਰੂ ਜੀ ਦੇ ਨਾਲ ਫਿਰ ਖੇਡਦਾ ਹੈ, ਭਾਵ ਹਰ ਇੱਕ ਯਤਨ ਅਜਿਹਾ ਕਰ ਰਿਹਾ ਹੈ ਕਿ ਜਿਹਦੇ ਨਾਲ ਸਤਿਗੁਰੂ ਜੀ ਦਾ ਮਨ ਇੱਥੇ ਹੀ ਲੱਗ ਜਾਵੇ, ਤਾਂ ਕਿ ਗੁਰੂ ਜੀ ਮੈਨੂੰ ਛੱਡ ਕੇ ਹੀ ਨਾ ਜਾਵਣ। ਕੈਸਾ ਹਿਰਦਾ ਹੈ ਸਿੱਖ ਦਾ, ਦੁਨੀਆਂ ਇੱਕ ਪਾਸੇ ਪੂਰੇ ਜਗਤ ਦੇ ਉੱਤੇ ਆਪਣਾ ਅਧਿਕਾਰ ਜਤਾਉਂਦੀ ਹੈ, ਇਹ ਵੀ ਮੇਰਾ, ਇਹ ਵੀ ਮੈਨੂੰ ਮਿਲ ਜਾਵੇ, ਪਰ ਸਿੱਖ ਦੀ ਅਵਸਥਾ ਵੇਖੋ ਕੈਸੀ ਹੈ, ਕੈਸੀ ਆਨੰਦਮਈ ਅਵਸਥਾ ਹੈ। ਮਹਿਸੂਸ ਕਰਨ ਦੇ ਨਾਲ ਹੀ ਆਨੰਦ ਮਿਲਦਾ ਹੈ, ਪਰ ਜਦੋਂ ਸਿੱਖ ਇਸ ਬਿਰਤੀ ਦਾ ਮਾਲਕ ਹੋ ਜਾਵੇ ਉਹ ਕੈਸੇ ਆਨੰਦ ਦਾ ਭਾਗੀ ਹੋਏਗਾ, ਕੈਸਾ ਹੱਕਦਾਰ ਹੋਏਗਾ। ਤੁਸੀਂ ਵੇਖੋ ਕਿ ਹਰ ਇੱਕ ਉਹਦਾ ਕੰਮ ਹੈ ਕਿ ਮੈਂ ਕੁਛ ਅਜਿਹਾ ਕਰਾਂ ਕਿ ਸਤਿਗੁਰੂ ਜੀ ਦਾ ਮਨ ਮੇਰੇ ਕੋਲ ਹੀ ਲੱਗ ਜਾਵੇ, ਚਲੇ ਨਾ ਜਾਣ ਕਿਤੇ। ਉਸ ਵਕਤ ਫਿਰ ਉਹ ਜਦੋਂ ਚੌਪਰ ਦੀ ਖੇਡ ਸ਼ੁਰੂ ਕੀਤੀ, ਆਪਣੇ ਹੱਥ ਦੇ ਨਾਲ ਉਹਨਾਂ ਨਰਦਾਂ ਨੂੰ ਸੁੱਟਦਾ ਹੈ, ਭਾਵ ਆਪਣੀ ਵਾਰੀ ਵੀ ਖੇਡਦਾ ਹੈ ਔਰ ਸਤਿਗੁਰੂ ਜੀ ਦੀ ਵਾਰੀ ਸਤਿਗੁਰੂ ਖੇਡਦੇ ਹਨ। ਇਸ ਤਰ੍ਹਾਂ ਦੇ ਕਰਮ ਉਸ ਵਕਤ ਸਿੱਖ ਪ੍ਰੇਮ ਵਿੱਚ ਆ ਕੇ ਕਰ ਰਿਹਾ ਹੈ।
ਇੱਕ ਦੋਏ ਜਾਮ ਸਦਨ ਮੈਂ ਰੱਖੇ।
ਇੱਕ ਦੋਏ ਪੈਰ, ਭਾਵ ਕੁਝ ਕੁ ਸਮਾਂ ਸਤਿਗੁਰੂ ਜੀ ਉਸ ਸਿੱਖ ਦੇ ਕੋਲ ਰਹਿੰਦੇ ਹਨ।
ਖੇਲਣ ਹਿਤ ਪੁਨ ਪੁਨ ਮੁਖ ਭਾਖੇ।
ਵਾਰ ਵਾਰ ਫਿਰ ਬੇਨਤੀ ਕਰਦਾ ਹੈ ਕਦੀ ਕਿ ਗਰੀਬ ਨਵਾਜ ਜੀ ਘੁੰਮਣ ਚੱਲਦੇ ਹਾਂ, ਕਦੀ ਬੇਨਤੀ ਕਰਦਾ ਹੈ ਪਾਤਸ਼ਾਹ ਆਓ ਆਪਾਂ ਦੁਬਾਰਾ ਉਹੀ ਖੇਡ ਖੇਡਦੇ ਹਾਂ।
ਖਾਨ ਪਾਨ ਕੀ ਸੇਵਾ ਕਰੇ।
ਔਰ ਸਤਿਗੁਰੂ ਪਾਤਸ਼ਾਹ ਜੀ ਦੇ ਹਰ ਇੱਕ ਚੀਜ਼ ਦਾ ਧਿਆਨ ਰੱਖਦਾ ਹੈ ਫਕੀਰ ਕਿ ਸਤਿਗੁਰੂ ਜੀ ਨੂੰ ਕਦੋਂ ਖਾਣ ਪੀਣ ਦੀ ਲੋੜ ਹੈ, ਭਾਵ ਹਰ ਇੱਕ ਚੀਜ਼ ਦਾ ਧਿਆਨ ਫਕੀਰ ਬੜੇ ਹੀ ਚੌਕਸੀ ਨਾਲ ਕਰ ਰਿਹਾ ਹੈ।
ਸ਼ਿਵਰ ਵਿਖੇ ਬਸ ਤੂੰ ਸਭ ਧਰੈ।
ਸ਼ਿਵਰ ਉਹ ਅਸਥਾਨ ਜਿੱਥੇ ਕਿ ਕਨਾਤ ਲਗਾਈ ਗਈ ਸੀ, ਸਤਿਗੁਰੂ ਜੀ ਦੇ ਵਸਣ ਵਾਸਤੇ, ਰਹਿਣ ਵਾਸਤੇ, ਟਿਕਾਣੇ ਵਾਸਤੇ ਜਗ੍ਹਾ ਸੀ, ਉੱਥੇ ਫਕੀਰ ਬੜੇ ਹੀ ਪ੍ਰੇਮ ਦੇ ਨਾਲ ਸਾਰੀਆਂ ਵਸਤੂਆਂ ਭੇਜ ਦਿੰਦਾ ਹੈ।
ਕ੍ਰਿਤ ਮਿਸ ਟਾਨ ਅੰਨ ਗਨ ਨੀਕੇ।
ਜਿਸ ਦੇ ਵਿੱਚ ਘਿਓ ਮਿੱਠਾ ਅੰਨ ਆਦਿਕ ਸਾਰਾ ਕੁਝ।
ਅਪਰ ਆਹਾਰ ਜੇ ਭਾਵਤ ਜੀ ਕੇ।
ਅਜਿਹੇ ਖਾਣੇ, ਅਜਿਹੇ ਪਦਾਰਥ ਜਿਹੜੇ ਕਿ ਹਿਰਦੇ ਨੂੰ ਚੰਗੇ ਲੱਗਣ।
ਦੁਗਧ ਦਦੀ ਤੇ ਆਦਿਕ ਜਈ।
ਦੁਗਧ ਤੋਂ ਭਾਵ ਦੁੱਧ, ਦਦੀ ਤੋਂ ਭਾਵ ਦਹੀਂ, ਭਾਵ ਜਿਤਨੇ ਵੀ ਵਧੀਆ ਪਦਾਰਥ।
ਹਿੰਦਣ ਤੇ ਪਹੁੰਚਾਵਤ ਤੇਈ।
ਹੁਣ ਇਹ ਹੈ ਪ੍ਰੇਮ, ਕਿਉਂਕਿ ਜੋ ਪ੍ਰੇਮੀ ਹੈ ਯਾਦ ਰੱਖਣਾ, ਜਿਹਦੇ ਨਾਲ ਉਹ ਪਿਆਰ ਕਰਦਾ ਚਾਹੇ ਉਹ ਆਮ ਇਨਸਾਨ ਹੋਵੇ ਜਾਂ ਉਹ ਖੁਦਾ ਹੋਵੇ, ਪ੍ਰੇਮੀ ਕਦੀ ਵੀ ਇਹ ਨਹੀਂ ਸੋਚਦਾ ਕਿ ਮੈਂ ਤੇਰੇ ਉੱਤੇ ਆਪਣਾ ਕਬਜ਼ਾ ਹੀ ਕਰ ਲਵਾਂ। ਪ੍ਰੇਮੀ ਦੀ ਅਵਸਥਾ ਹੈ ਹਮੇਸ਼ਾ ਆਪਣਾ ਆਪ ਨਿਸ਼ਾਵਰ ਕਰਨ ਦੀ। ਤੂੰ ਚੋ ਸੱਜਣ ਮੈਡਿਆ ਡੇਈ ਸਿਸ ਉਤਾਰ। ਇਹ ਕੀ ਹੈ? ਕਬਜ਼ਾ ਨਹੀਂ, ਇਹ ਹੈ ਆਤਮ ਸਮਰਪਣ। ਜਦੋਂ ਸਿੱਖ ਕਹਿੰਦੇ ਨੇ ਪਾਤਸ਼ਾਹ ਕਿਤੇ ਹੁਕਮ ਕਰੋ ਆਪਣਾ ਸੀਸ ਵੀ ਤੈਨੂੰ ਦੇ ਦਈਏ। ਅੰਗਰੇਜ਼ ਜਿਹੜਾ ਕਿ ਇਹ ਚੀਜ਼ ਨੂੰ ਮੰਨਦਾ ਸੀ ਉਹ ਸਤਿਗੁਰੂ ਰਾਮ ਸਿੰਘ ਜੀ ਵੱਲ ਵੇਖ ਕੇ ਕਹਿੰਦਾ ਹੈ, ਇਹ ਤੁਹਾਡੇ ਸਿੱਖ ਜਿਹੜੇ ਨੇ ਤੁਹਾਡੇ ਇਸ਼ਾਰੇ ਦੇ ਉੱਤੇ ਜਾਨਾਂ ਤੱਕ ਵਾਰਨ ਨੂੰ ਤਿਆਰ ਨੇ। ਉੱਥੇ ਭਾਵ ਇਹ ਨਹੀਂ ਕਿ ਗੁਰੂ ਰਾਮ ਸਿੰਘ ਨੇ ਪੈਸਿਆਂ ਦੇ ਸਿੱਖ ਖਰੀਦੇ ਸੀ, ਉੱਥੇ ਇਹ ਨਹੀਂ ਸੀ ਕਿ ਗੁਰੂ ਰਾਮ ਸਿੰਘ ਨੇ ਜਾਇਦਾਦਾਂ ਦੇ ਕੇ ਸਿੱਖੀ ਮੁੱਲ ਉਹਨਾਂ ਦੇ ਕੋਲੋਂ ਲਈ ਸੀ ਜਾਂ ਉਹਨਾਂ ਨੂੰ ਮੁੱਲ ਖਰੀਦਿਆ ਸੀ। ਅਸਲ ਸਤਿਗੁਰੂ ਰਾਮ ਸਿੰਘ ਜੀ ਜਿਹੜਾ ਬਚਨ ਕਰਦੇ ਨੇ ਕਿ ਤੁਹਾਨੂੰ ਮੈਂ ਆਪਣਾ ਕਲੇਜਾ ਕੱਢ ਕੇ ਦੇ ਦਿੱਤਾ, ਭਾਵ ਉਹ ਨਾਮ ਆਪਣਾ ਆਪ ਦੇ ਦਿੱਤਾ। ਜਦੋਂ ਅੰਗਰੇਜ਼ ਕਹਿੰਦਾ ਹੈ ਬਾਬਾ ਰਾਮ ਸਿੰਘ ਅਬ ਆਪਕੋ ਲੈ ਕੇ ਜਾ ਰਹੇ ਹੈ, ਅਬ ਆਪ ਕਿਆ ਕਰੋਗੇ, ਤੇ ਉਸ ਗੁਰੂ ਰਾਮ ਸਿੰਘ ਨੇ ਕਿਹਾ ਸੀ ਜਾਓ ਇਹ ਬਿੱਲਿਆ ਘਰ ਘਰ ਰਾਮ ਸਿੰਘ ਪੈਦਾ ਕਰ ਦਿਆਂਗਾ, ਕਿਵੇਂ ਨਾ ਸਿੱਖ ਉਹਦੇ ਪਿੱਛੇ ਤੁਰਨ। ਉਸ ਗੁਰੂ ਰਾਮ ਸਿੰਘ ਨੇ ਬਚਨ ਕੀਤਾ ਸੀ ਇੱਕ ਹਲ ਵਾਹੁਣ ਵਾਲਾ, ਇੱਕ ਆਮ ਕਿਸਾਨ, ਇੱਕ ਜੱਟ, ਉਹ ਵੀ ਜਦੋਂ ਭਜਨ ਦੇਗਾ ਇਹ ਰਾਮ ਸਿੰਘ ਜਿੰਨਾ ਅਸਰ ਹੋਏਗਾ ਇਤਨਾ ਫਰਕ ਹੋਏਗਾ। ਕਿਉਂਕਿ ਸਾਧ ਸੰਗਤ ਜੀ, ਇਸ ਕਰਕੇ ਗੁਰੂ ਦੇ ਹੱਥ ਸਿੱਖ ਵਿਖਦੇ ਨੇ, ਇਸ ਕਰਕੇ ਗੁਰੂ ਸਿੱਖਾਂ ਦੇ ਹੱਥ ਵਿਕ ਜਾਂਦਾ ਹੈ, ਕਿਉਂਕਿ ਸੰਬੰਧ ਬੜਾ ਹੀ ਗੂੜਾ ਹੈ ਇਹਨਾਂ ਦਾ, ਸੰਬੰਧ ਹੈ ਪ੍ਰੇਮ ਦਾ, ਔਰ ਪ੍ਰੇਮ ਚੀਜ਼ ਹੀ ਐਸੀ ਏ। ਸੋ ਅਰਜ ਕਰਾਂ ਉਸ ਪ੍ਰੇਮ ਨੂੰ ਮੱਦੇ ਨਜ਼ਰ ਰੱਖਦੇ ਹੋਏ। ਹੁਣ ਫਕੀਰ ਪ੍ਰੇਮ ਦੀ ਅਵਸਥਾ ਵਿੱਚ ਹੈ, ਇਹ ਗੱਲ ਪੱਕੀ ਹੈ, ਪਰ ਇਹ ਨਹੀਂ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਇਹ ਨਹੀਂ ਕਿ ਇਹ ਪੱਕਾ ਹੀ ਅਧਿਕਾਰ ਜਮਾ ਲਿਆ ਮੇਰਾ ਹੀ ਹੈ, ਕਿਉਂਕਿ ਸਿੱਖ ਦਾ ਕੰਮ ਕੀ ਹੈ, ਪ੍ਰੇਮੀ ਦਾ ਕੰਮ ਕੀ ਹੈ, ਜਿਸ ਅੱਗੇ ਜ਼ੋਰ ਨਾ ਚੱਲਈ ਤੇ ਕੀ ਕਰੋ, ਖਲੇ ਕੀਚੇ ਅਰਦਾਸ, ਉਹ ਜ਼ੋਰ ਨਹੀਂ ਚੱਲਦਾ ਤੇ ਕੀ ਹੋਇਆ, ਅਰਦਾਸ ਤੇ ਮੇਰੀ ਚੱਲੇਗੀ, ਮੇਰੀ ਫਰਿਆਦ, ਮੇਰਾ ਤਰਲਾ, ਮੇਰੀ ਨਿਮਰਤਾ ਤੇ ਉਹਦੇ ਅੱਗੇ ਪ੍ਰਵਾਨ ਹੋਏਗੀ। ਜਦੋਂ ਸਤਿਗੁਰੂ ਜੀ ਦਾ ਇਹ ਵੀ ਪਤਾ ਹੈ ਕਿ ਮਰਿਆਦਾ ਵਿੱਚ ਨੇ, ਔਰ ਉਸ ਵਕਤ ਫਕੀਰ ਮੁਸਲਮਾਨ ਹੈ, ਇਹ ਵੀ ਯਾਦ ਰੱਖਦਾ ਹੈ ਹਿੰਦੂਆਂ ਦੇ ਹੱਥ ਭਾਵ ਇੱਕ ਮਰਿਆਦਾ ਵਾਲਾ ਕੋਈ ਵਿਅਕਤੀ ਹੋਵੇਗਾ ਉਸ ਵਕਤ, ਜਿਹਦੇ ਹੱਥ ਸਤਿਗੁਰੂ ਪਾਤਸ਼ਾਹ ਜੀ ਉਸ ਵਕਤ ਜੋ ਫਕੀਰ ਹੈ ਸਤਿਗੁਰੂ ਵਾਸਤੇ ਪਦਾਰਥ ਭੇਜਦਾ ਹੈ। ਗੱਲ ਕਰਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਰਾਏ ਬੁਲਾਰ ਕੋਲ ਜਾਂਦੇ ਨੇ, ਰਾਏ ਬੁਲਾਰ ਕੋਲ ਪਹੁੰਚੇ, ਹੁਣ ਰਾਏ ਬੁਲਾਰ ਵੀ ਬੜਾ ਹੀ ਪ੍ਰੇਮੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਪਰ ਮੁਸਲਮਾਨ ਹੈ। ਉਸ ਵਕਤ ਰਾਏ ਬੁਲਾਰ ਨੇ ਵੇਖਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਨੇ, ਔਰ ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਉਸ ਵਕਤ ਦੀ ਹਾਲਤ ਸੀ ਇਸ ਦੀ, ਰਾਏ ਬੁਲਾਰ ਦੀ ਮੰਜੇ ਉੱਤੇ ਪਿਆ ਹੋਇਆ, ਬਿਮਾਰ ਅਵਸਥਾ ਹੈ, ਹੱਥ ਤੱਕ ਨਹੀਂ ਹਿਲਦਾ, ਪਰ ਜਦੋਂ ਦਰਸ਼ਨ ਕੀਤੇ ਗੁਰੂ ਨਾਨਕ ਪਾਤਸ਼ਾਹ ਦੇ, ਅਜਿਹੀ ਅਵਸਥਾ ਬਣੀ ਕਿ ਸਰੀਰ ਤਰੋ ਤਾਜ਼ਾ ਹੋ ਗਿਆ। ਇਸ ਤਰ੍ਹਾਂ ਕਹਿ ਲਵੋ ਕਿ ਅਖੀਰਲੇ ਸਮੇਂ ਉੱਤੇ ਦਮ ਮੁੱਕਦੇ ਜਾਂਦੇ ਸੀ ਔਰ ਸਾਹਿਬ ਦਾ ਦਰਸ਼ਨ ਕਰਕੇ ਤਰੋ ਤਾਜ਼ਾ ਹੋ ਗਿਆ ਹੋਵੇ। ਆਪਣੇ ਬਿਸਤਰੇ ਤੋਂ ਉੱਠਿਆ, ਆ ਕੇ ਦਾਸ ਫੜਨ ਲੱਗੇ ਕਿ ਰਾਜਨ, ਰਾਜਾ ਸਾਹਿਬ ਆਰਾਮ ਕਰੋ। ਉਹਨਾਂ ਨੂੰ ਕਿਹਾ ਨਹੀਂ, ਅੱਜ ਮੇਰਾ ਨਾਨਕ ਆਇਆ, ਮੈਨੂੰ ਦਰਸ਼ਨ ਕਰ ਲੈਣ ਦੋ ਇਹਦੇ। ਆਪਣੇ ਹੱਥਾਂ ਦੇ ਨਾਲ ਰਾਏ ਬੁਲਾਰ ਨੇ ਜਲ ਦਾ ਗੜਵਾ ਲਿਆ, ਗੁਰੂ ਨਾਨਕ ਸਾਹਿਬਾਂ ਦੇ ਚਰਨ ਧੋਏ, ਸਤਿਗੁਰੂ ਦੀ ਸੇਵਾ ਕੀਤੀ। ਉਸ ਤੋਂ ਬਾਅਦ ਫਿਰ ਇੱਕ ਪੰਡਿਤ ਬੁਲਾਇਆ ਗਿਆ, ਮਰਿਆਦਾ ਦਾ ਧਾਰਣੀ, ਜਿਹਨੇ ਪ੍ਰਸ਼ਾਦਾ ਬਣਾਇਆ, ਔਰ ਉਹ ਛਕਾਇਆ ਗਾ ਗੁਰੂ ਨਾਨਕ ਪਾਤਸ਼ਾਹ ਨੂੰ, ਕਿਉਂਕਿ ਜਿਹੜਾ ਪ੍ਰੇਮੀ ਹੈ ਉਸ ਨੂੰ ਇਹ ਵੀ ਪਤਾ ਹੈ ਕਿ ਜੇ ਗੁਰੂ ਨਾਨਕ ਪਾਤਸ਼ਾਹ ਜਾਂ ਸਤਿਗੁਰੂ ਪਾਤਸ਼ਾਹ ਮਰਿਆਦਾ ਨਹੀਂ ਵੇਖਦੇ, ਪਰ ਸਿੱਖ ਫਿਰ ਵੀ ਧਿਆਨ ਕਰ ਜਾਂਦੇ ਨੇ। ਸੋ ਇਸ ਤਰ੍ਹਾਂ ਫਕੀਰ ਨੇ ਵੀ ਸਤਿਗੁਰੂ ਪਾਤਸ਼ਾਹ ਜੀ ਵਾਸਤੇ ਪ੍ਰਸ਼ਾਦਾ ਆਦਿਕ ਕਈ ਤਰ੍ਹਾਂ ਦੀ ਵਸਤੂਆਂ ਭੇਜ ਦਿੱਤੀਆਂ।
ਚਾਹੀਅਤ ਵਸਤੂ ਸਿਵਰ ਮਹਿ ਜੋਏ,
ਇਤਨਾ ਸਿਆਣਾ ਹੈ ਫਕੀਰ ਕਿ ਜਿਹੜੀ ਵੀ ਵਸਤੂ ਉਸ ਵਕਤ ਸ਼ਿਵਰ ਦੇ ਵਿੱਚ ਚਾਹੀਦੀ ਹੁੰਦੀ ਸੀ,
ਨਿਜ ਬੁੱਧ ਤੇ ਭੇਜੈ ਤਹਿ ਸੋਏ,
ਕੋਈ ਆ ਕੇ ਕਹਿੰਦਾ ਨਹੀਂ ਕਿ ਫਕੀਰ ਜੀ ਉੱਥੇ ਫਲਾਣੀ ਚੀਜ਼ ਖਤਮ ਹੈ, ਕੋਈ ਆ ਕੇ ਦੱਸਦਾ ਨਹੀਂ, ਫਕੀਰ ਆਪ ਹੀ ਇਤਨਾ ਸਿਆਣਾ ਹੈ, ਇਤਨਾ ਸ਼ਰਧਾਵਾਨ, ਆਪਣੀ ਮਰਜ਼ੀ ਦੇ ਨਾਲ ਹੀ, ਪ੍ਰੇਮ ਦੇ ਨਾਲ ਹੀ ਸਾਰੀਆਂ ਵਸਤੂਆਂ ਬਿਨਾਂ ਮੰਗੇ ਤੋਂ ਹੀ ਸਿੱਖਾਂ ਦੇ ਕੋਲ ਭੇਜ ਦਿੰਦਾ ਹੈ।
ਫਲ ਰਸਾਲ ਕੇ ਸਵਾਦਲ ਜੇਤੇ,
ਉਸ ਤੋਂ ਬਾਅਦ ਬੜੇ ਹੀ ਵਧੀਆ ਜੋ ਫਲ ਹਨ, ਜਿਹੜੇ ਕਿ ਰਸਦਾਇਕ, ਭਾਵ ਅੰਬ ਆਦਿਕ, ਇਸ ਤਰ੍ਹਾਂ ਦੇ ਜੋ ਫਲ ਹਨ,
ਬੀਨ ਬੀਨ ਕਰ ਪਠਵਹਿ ਤੇਤੇ,
ਕਿਉਂਕਿ ਇਨਸਾਨ ਦਾ ਜਿੱਥੇ ਪ੍ਰੇਮ ਹੋਏਗਾ, ਔਰ ਦੁਬਾਰਾ ਅਰਜ਼ ਕਰਾਂ, ਪ੍ਰੇਮ ਹੈ ਸਮਰਪਣ, ਉਸ ਵਕਤ ਜਿਹੜੀ ਚੀਜ਼ ਚੰਗੀ ਲੱਗੇ ਉਹ ਚੀਜ਼ ਇਨਸਾਨ ਆਪਣੇ ਪ੍ਰੇਮੀ ਨੂੰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਇਸ ਫਕੀਰ ਦਾ ਪ੍ਰੇਮ ਵੀ ਵਿਲੱਖਣ ਹੈ, ਬੜਾ ਅਜੀਬੋ ਗਰੀਬ ਕਿ ਸਤਿਗੁਰੂ ਨਾਲ ਪਿਆਰ ਕਰਦਾ ਹੈ, ਫਿਰ ਫਲ ਆਦਿਕ ਵੀ ਜਿਹੜੇ ਭੇਜਦਾ ਹੈ ਉਸ ਨੂੰ ਵੇਖਦਾ ਹੈ ਚੰਗੀ ਤਰ੍ਹਾਂ, ਜੇ ਤੇ ਚੰਗਾ ਹੈ ਉਹ ਵੱਖਰਾ ਕੱਢ ਲੈਂਦਾ ਹੈ, ਜੇ ਵਧੀਆ ਨਹੀਂ ਉਹਨੂੰ ਇੱਕ ਪਾਸੇ ਕਿ ਇਹ ਗੁਰੂ ਦੇ ਛਕਣ ਵਾਲਾ ਨਹੀਂ। ਭਾਵ ਇਸ ਤਰ੍ਹਾਂ ਹਰ ਇੱਕ ਚੀਜ਼ ਵਧੀਆ ਤੋਂ ਵਧੀਆ ਸਤਿਗੁਰੂ ਜੀ ਵਾਸਤੇ ਭੇਜਦਾ ਹੈ।
ਦੂਰ ਦੂਰ ਤੇ ਕਰ ਹੈ ਮੰਗਾਵਨ,
ਜਿਹੜੀ ਵਸਤੂਆਂ ਮੰਨ ਲਵੋ ਦੂਰ ਦੇ ਇਲਾਕੇ ਕੋਈ ਬੜੀ ਵਧੀਆ ਵਸਤੂ ਹੈ ਫਿਰ ਉਥੋਂ ਵੀ ਮੰਗਵਾਉਂਦਾ ਹੈ।
ਦੇਖ ਦੇਖ ਕਰ ਜੇ ਮਨ ਭਾਵਨ,
ਅਜਿਹੀਆਂ ਵਸਤੂਆਂ ਭੇਟ ਕਰਦਾ ਹੈ ਕਿਉਂਕਿ ਭਾਵਨਾ ਇਹ ਹੈ ਉਹ ਜੈਸਾ ਮੇਰਾ ਗੁਰੂ ਸੋਹਣਾ ਹੈ ਚੀਜ਼ਾਂ ਵੀ ਉਹਨੂੰ ਸੋਹਣੀਆਂ ਦਿੱਤੀਆਂ ਜਾਣ, ਜੈਸਾ ਮੇਰਾ ਸਤਿਗੁਰੂ ਹੈ ਉਹਦੇ ਵਾਸਤੇ ਚੀਜ਼ਾਂ ਵੀ ਉੱਤਮ ਹੋਣ। ਸੋ ਫਕੀਰ ਕਈ ਤਰ੍ਹਾਂ ਦੇ ਦੇਸ਼ਾਂ ਤੋਂ ਬਾਹਰੋਂ ਨੇੜਿਓਂ ਜਿੱਥੋਂ ਵੀ ਵਧੀਆ ਚੀਜ਼ ਮਿਲਦੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਦਾ ਹੈ।
ਜਾਮਨ ਫਲ ਆੜੂ ਔਰ ਖਿਰਨੀ,
ਆੜੂ ਫਿਰ ਜਾਮਨ ਫਲ ਇਤਿਆਦਿ ਇਸ ਤਰ੍ਹਾਂ ਦੀਆਂ ਜੋ ਵਸਤੂਆਂ ਹਨ,
ਜੇ ਲਗਵਾਏ ਰੱਖੇ ਨਿਜ ਧਰਨੀ,
ਧਰਨੀ ਤੋਂ ਭਾਵ ਲਓ ਬਾਗ, ਜਿਹੜੀ ਵਸਤੂਆਂ ਜਿਹੜੇ ਬਾਗ ਇਸ ਫਕੀਰ ਨੇ ਆਪਣੀ ਜ਼ਮੀਨ ਵਿੱਚ ਲਗਾਏ ਸੀ ਉਥੋਂ ਵੀ ਵਧੀਆ ਵਧੀਆ ਫਲ ਸਤਿਗੁਰੂ ਜੀ ਦੇ ਚਰਨ ਭੇਟ ਕਰ ਦਿੰਦਾ ਹੈ।
ਦਾਰਮ ਦੀਰਗ ਦਾਨੇ ਜੋਏ,
ਦਾਰਮ ਭਾਵ ਅਨਾਰ, ਅਨਾਰ ਆਦਿਕ ਵੀ ਜਿਹਦੇ ਵਿੱਚ ਕਿ ਬੜੇ ਬੜੇ ਵਧੀਆ ਮੋਟੇ ਦਾਣੇ ਹੋਣ, ਜਿਹਨੂੰ ਛਕਿਆ ਆਨੰਦ ਆਵੇ, ਭਾਵ ਇਸ ਤਰ੍ਹਾਂ ਦੀਆਂ ਉੱਤਮ ਵਸਤੂਆਂ ਫਕੀਰ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਿਤ ਕਰਦਾ ਹੈ।
ਕਰ ਕਰ ਪ੍ਰੇਮ ਪਠਾਵੈ ਸੋਏ,
ਬੜੇ ਹੀ ਪ੍ਰੇਮ ਭਾਵ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਜ ਦਿੰਦਾ ਹੈ।
ਆਦਿਕ ਸੇਵਾ ਕਹੋ ਠਾਨ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਇਤਿਆਦਿਕ ਇਤਨਾ ਕੁ ਜਿੰਨਾ ਮੈਂ ਦੱਸ ਰਿਹਾ ਹਾਂ, ਭਾਵ ਇਸ ਤੋਂ ਵੀ ਵੱਧ ਕੇ ਜੋ ਇਹ ਫਕੀਰ ਹੈ ਸਤਿਗੁਰੂ ਜੀ ਦੀ ਸੇਵਾ ਕਰਦਾ ਹੈ।
ਜਨਮ ਸੁਧਾਰਿਓ ਆਪਣੇ ਮਹਾਨ,
ਔਰ ਸੇਵਾ ਕਰਦੇ ਕਰਦੇ ਜਨਮ ਸੁਧਾਰਿਓ, ਕਿਹੜਾ ਆਪਣ ਮਹਾਨ, ਮਹਾਨ ਜਨਮ ਗਿਣਿਆ ਗਿਆ ਕਿਉਂਕਿ ਇਸ ਮਨੁੱਖਾ ਦੇ ਨੂੰ ਬੜਾ ਉੱਚਾ ਗਿਣਿਆ ਗਿਆ ਹੈ, ਬਹੁਤ ਹੀ ਵੱਡਾ ਗਿਣਿਆ ਗਿਆ ਹੈ ਇਸ ਮਹਾਨ ਦੇਹੀ ਨੂੰ, ਇਸ ਤਰ੍ਹਾਂ ਇਸ ਮਹਾਨ ਜਨਮ ਨੂੰ, ਇਹ ਮਹਾਨ ਮੌਕੇ ਨੂੰ, ਇਸ ਅਵਸਰ ਨੂੰ ਇਸ ਫਕੀਰ ਨੇ ਸੁਧਾਰ ਲਿਆ।
ਦੇਹੋ ਤੁਰੰਗਨ ਕੋ ਤ੍ਰਿਣ ਦਾਨਾ,
ਉਸ ਵਕਤ ਜੋ ਫਕੀਰ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਜੋ ਘੋੜੇ ਆਦਿਕ ਹਨ ਉਹਨਾਂ ਨੂੰ ਵੀ ਦਾਣਾ ਆਦਿਕ ਦਿੰਦਾ ਹੈ।
ਭਾਏ ਪੁਸ਼ਟ ਠਾਡੇ ਤਿਸ ਥਾਨਾ,
ਜਿਤਨੇ ਵੀ ਘੋੜੇ ਸਨ ਪਾਤਸ਼ਾਹ ਜੀ ਦੇ ਉਹਨਾਂ ਨੂੰ ਵੀ ਦਾਣਾ ਬੜੇ ਪ੍ਰੇਮ ਨਾਲ ਦਿੱਤਾ ਫਕੀਰ ਨੇ, ਤੇ ਕੀ ਹੋਇਆ ਸਾਰੇ ਘੋੜੇ ਚੰਗੇ ਰਿਸ਼ਟ ਪੁਸ਼ਟ ਹੋ ਗਏ।
ਇਮ ਸਾਵਣ ਪਾਦੋ ਦੋਏ ਮਾਸ,
ਸਾਵਣ ਪਾਦੋ ਇਹ ਜੋ ਮਹੀਨੇ ਸਨ ਮੀਂਹ ਆਦਿਕ ਦੇ ਉਸ ਵਕਤ,
ਕਰੇ ਬਿਤਾਵਣ ਸਤਿਗੁਰ ਬਾਸ,
ਸ੍ਰੀ ਸਤਿਗੁਰੂ ਜੀ ਨੇ ਇਸ ਫਕੀਰ ਦੇ ਕੋਲ ਹੀ ਵਸਦਿਆਂ ਹੋਇਆ ਇਹ ਮਹੀਨੇ ਬਤੀਤ ਕਰ ਦਿੱਤੇ।
ਮਾਸ ਅਸੂਜ ਆਏ ਪੁਨ ਗਯੋ,
ਕਵੀ ਜੀ ਦੱਸਦੇ ਹਨ ਜਦੋਂ ਹੀ ਅੱਸੂ ਦਾ ਮਹੀਨਾ ਆ ਗਿਆ,
ਆਵ ਰੰਗ ਇੱਕ ਦਿਨ ਬੈਠਤ ਭਾਇਓ,
ਹੁਣ ਜਿਹੜੀ ਵਾਰਤਾ ਹੈ ਉਹ ਦਿੱਲੀ ਦੀ ਸਾਹਮਣੇ ਆਏਗੀ। ਦਿੱਲੀ ਦੇ ਵਿੱਚ ਜੋ ਔਰੰਗਜ਼ੇਬ ਹੈ ਅੱਸੂ ਦਾ ਮਹੀਨਾ ਸ਼ੁਰੂ ਹੋ ਗਿਆ, ਉਸ ਵਕਤ ਔਰੰਗਜ਼ੇਬ ਆਪਣੇ ਸਿੰਘਾਸਨ ਦੇ ਉੱਪਰ ਬੈਠਾ ਹੋਇਆ ਹੈ।
ਚਲਿਓ ਪ੍ਰਸੰਗ ਗੁਰੂ ਕੋ ਤਹਾਂ,
ਉੱਥੇ ਗੱਲਾਂ ਗੱਲਾਂ ਦੇ ਵਿੱਚ ਫਿਰ ਸਮਾਂ ਅਜਿਹਾ ਬਣਿਆ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਦੋਂ ਵਿਰਤਾਂਤ ਚੱਲ ਪਿਆ,
ਅਬਲੋ ਨਹਿ ਆਏ ਰਹਿ ਕਹਾਂ,
ਜਦੋਂ ਇਹ ਗੱਲ ਹੋਈ ਤੇ ਬਾਦਸ਼ਾਹ ਕਹਿਣ ਲੱਗਾ ਕਿ ਉਹਨਾਂ ਨੇ ਤੇ ਕਹਿਆ ਸੀ ਕਿ ਜਦੋਂ ਇਹ ਮੀਂਹ ਵਾਲਾ ਮੌਸਮ ਬੀਤ ਜਾਏਗਾ ਉਸ ਵਕਤ, ਭਾਵ ਅੱਸੂ ਦਾ ਮਹੀਨਾ ਜਦੋਂ ਆ ਜਾਏਗਾ, ਮੈਂ ਤੁਹਾਡੇ ਕੋਲ ਪਹੁੰਚ ਜਾਵਾਂਗਾ। ਬਾਦਸ਼ਾਹ ਪੁੱਛਦਾ ਹੈ ਸਾਰਿਆਂ ਕੋਲੋਂ ਔਰ ਉਹਨਾਂ ਦੋ ਅਹਿਦੀਆਂ ਦੇ ਕੋਲੋਂ ਜਿਹੜੇ ਗਏ ਸੀ ਸੁਨੇਹਾ ਲੈ ਕੇ, ਉਹਨਾਂ ਨੂੰ ਪੁੱਛਿਆ, ਹਾਂਜੀ ਕਿੱਥੇ ਰਹਿ ਗਏ ਤੁਹਾਡੇ ਉਹ ਸਤਿਗੁਰੂ, ਕਿਉਂਕਿ ਉਹਨਾਂ ਨੇ ਕਿਹਾ ਸੀ ਇਹ ਦਿਨਾਂ ਵਿੱਚ ਆ ਜਾਵਾਂਗਾ ਔਰ ਅਜੇ ਤੱਕ ਨਹੀਂ ਆਏ।
ਪੁਨ ਅਹਿਦੀ ਦਵੈ ਕੀਨੇ ਤਿਆਰੀ।
ਉਸ ਤੋਂ ਬਾਅਦ ਫਿਰ ਉਹਨਾਂ ਅਹਿਦੀਆਂ ਨੂੰ ਕਿਹਾ ਕਰੋ ਤਿਆਰੀ, ਦੁਬਾਰਾ ਉਹਨਾਂ ਦੇ ਕੋਲ ਜਾਵੋ।
ਕਰਤਾ ਗੀਤ ਬਿਸਾਲ ਉਚਾਰੀ।
ਬੜਾ ਹੀ ਤਾਗੀਦ ਤੋਂ ਭਾਵ ਪੱਕੇ ਕਰਕੇ ਉਹਨਾਂ ਨੂੰ ਸਮਝਾਇਆ ਗਿਆ।
ਆਪਣੇ ਸੰਗ ਜਾਏ ਕਰ ਆਨੋ।
ਉਹਨਾਂ ਨੂੰ ਬਾਦਸ਼ਾਹ ਕਹਿਣ ਲੱਗਾ ਗੱਲ ਸੁਣੋ ਧਿਆਨ ਨਾਲ ਮੇਰੀ, ਪਹਿਲਾ ਸਮਾਂ ਤੁਸੀਂ ਗਏ ਸੀ ਤੇ ਗੁਰੂ ਨੂੰ ਲੈ ਕੇ ਨਹੀਂ ਸੀ ਆਏ, ਯਾਦ ਰੱਖਣਾ ਹੁਣ ਜਾਓ ਔਰ ਪੱਕਾ ਕਰੜਾਈ ਦੇ ਨਾਲ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਓ, ਕੋਈ ਵੀ ਗੱਲ ਨਹੀਂ ਸੁਣਨੀ ਉਹਨਾਂ ਦੀ।
ਅਪਰ ਫਰੇਬ ਕਰਹਿਨ ਹੈ ਮਾਨੋ।
ਇੱਕ ਉਹ ਸਮਾਂ ਕਿਤੇ ਇਹ ਜਿਹੜਾ ਔਰੰਗਜ਼ੇਬ ਹੈ ਚਿੱਠੀ ਚ ਲਿਖ ਕੇ ਭੇਜਦਾ ਹੈ, ਮੇਰਾ ਜੀ ਕਰਦਾ ਹੈ ਮੈਨੂੰ ਦਰਸ਼ਨ ਦੇ ਦੇਵੋ, ਤੇ ਅੱਜ ਉਹਦੀ ਹੀ ਸ਼ਬਦਾਵਲੀ ਕੈਸੀ ਹੈ ਕਿ ਜੇ ਗੁਰੂ ਬਹੁਤੇ ਫਰੇਬ ਬਹੁਤੇ ਬਹਾਨੇ ਕਰੇ ਤੇ ਸੁਣਿਓ ਨਾ ਉਹਦੀ, ਭਾਵ ਉਹਨੂੰ ਕਹਿਓ ਬਾਦਸ਼ਾਹ ਨੇ ਬੁਲਾਇਆ ਹੈ ਤੇ ਬੁਲਾਇਆ ਹੈ, ਛੇਤੀ ਸਾਡੇ ਨਾਲ ਤੁਰ ਪਵੋ।
ਬਿਨ ਬਿਨ ਅਟਕ ਰਹਿਓ ਬੜ ਕਾਜਾ।
ਹੁਣ ਔਰੰਗਜ਼ੇਬ ਆਪਣਾ ਮਨੋਰਥ ਸਾਹਮਣੇ ਰੱਖਦਾ ਹੈ, ਕਹਿੰਦਾ ਹੈ ਕਿ ਜਦੋਂ ਤੱਕ ਉਹ ਨਹੀਂ ਆਉਂਦੇ ਉਹਨਾਂ ਦੇ ਆਉਣ ਤੋਂ ਬਿਨਾਂ ਮੇਰਾ ਬੜਾ ਵੱਡਾ ਮਨੋਰਥ ਅਟਕਿਆ ਹੈ, ਭਾਵ ਜੋ ਮੈਂ ਚਾਹੁੰਦਾ ਹਾਂ ਸਾਰੀ ਸ੍ਰਿਸ਼ਟੀ ਦੇ ਉੱਪਰ ਹਰ ਜਗ੍ਹਾ ਦੇ ਉੱਤੇ ਇਸਲਾਮ ਦਾ ਝੰਡਾ ਝੂਲੇ, ਜਦੋਂ ਤੱਕ ਉਹ ਗੁਰੂ ਨਹੀਂ ਆਉਂਦਾ ਮੇਰਾ ਮਨੋਰਥ ਪੂਰਾ ਨਹੀਂ ਹੁੰਦਾ।
ਜਨ ਹਿੰਦਨ ਕੋ ਢਿੱਡ ਦਰਵਾਜਾ।
ਜਨ ਹਿੰਦਨ ਕੋ ਢਿੱਡ ਦਰਵਾਜਾ, ਢਿੱਡ ਤੋਂ ਭਾਵ ਪੱਕਾ, ਕਿਉਂਕਿ ਉਹ ਗੁਰੂ ਜੋ ਹੈ ਉਹ ਹਿੰਦੂਆਂ ਦਾ ਆਸਰਾ ਹੈ, ਹਿੰਦੂਆਂ ਦੀ ਓਟ ਹੈ, ਹਿੰਦੂਆਂ ਨੂੰ ਦੇਣ ਵਾਲਾ ਹੈ, ਉਹਨਾਂ ਦਾ ਨਾਥ ਹੈ, ਮਾਲਕ ਹੈ। ਜਦੋਂ ਤੱਕ ਉਹ ਸਤਿਗੁਰੂ ਇੱਥੇ ਨਹੀਂ ਆਉਂਦੇ ਉਦੋਂ ਤੱਕ ਮੇਰਾ ਕਾਰਜ ਪੂਰਾ ਨਹੀਂ ਹੁੰਦਾ।
ਆਪਣੀ ਅਜ਼ਮਤ ਮੋਹੇ ਦਿਖਾਵੇ।
ਹੁਣ ਔਰੰਗਜ਼ੇਬ ਇੱਥੇ ਸ਼ਰਤ ਰੱਖਦਾ ਹੈ, ਜਾਂ ਤੇ ਗੁਰੂ ਆ ਕੇ ਮੈਨੂੰ ਆ ਕੇ ਆਪਣੀ ਅਜ਼ਮਤ ਕਰਾਮਾਤ ਵਿਖਾਵੇ,
ਨਾ ਤੁਰ ਸਰਾਂ ਬੀਚ ਅਬ ਆਵੇ,
ਨਹੀਂ ਤੇ ਦੂਜਾ ਰਾਹ ਸਿੱਧਾ ਹੀ ਹੈ, ਨਹੀਂ ਕਰਾਮਾਤ ਵਿਖਾਉਣੀ ਤੇ ਨਾ ਵਿਖਾਵੇ, ਆਪਣੇ ਆਪ ਨੂੰ ਸ਼ਰਾ ਵਿੱਚ ਲੈ ਆਵੇ, ਭਾਵ ਇਸਲਾਮ ਕਬੂਲ ਕਰ ਲਵੇ।
ਆਨਹੋ ਸਾਥ ਨਾ ਤਜ ਕਰ ਫਿਰੋ।
ਔਰੰਗਜ਼ੇਬ ਦੁਬਾਰਾ ਉਹਨਾਂ ਅਹਿਦੀਆਂ ਨੂੰ ਕਹਿੰਦਾ ਹੈ ਧਿਆਨ ਨਾਲ ਸੁਣ ਲਵੋ ਮੇਰੀ ਗੱਲ, ਕਿਸੇ ਵੀ ਤਰੀਕੇ ਉਹ ਗੁਰੂ ਨੂੰ ਉੱਥੇ ਛੱਡ ਕੇ ਨਹੀਂ ਆਉਣਾ, ਹਰ ਪੱਖੋਂ ਤਕੜਾਈ ਰੱਖਣੀ ਕਰੜਾਈ ਰੱਖਣੀ, ਉਸ ਦਾ ਬਹਾਨਾ ਨਹੀਂ ਸੁਣਨਾ, ਆਪਣੇ ਨਾਲ ਲੈ ਕੇ ਹੀ ਆਉਣਾ।
ਖਬਰ ਪਠਾਓ ਤਿੰਨ ਕੇ ਦਰ ਪਰਹੋ।
ਇਸ ਤਰ੍ਹਾਂ ਸਾਧ ਸੰਗਤ ਜੀ ਕਿਵੇਂ ਅਹਿਦੀ ਜਾਂਦੇ ਹਨ, ਕੀ ਹੋਏਗਾ, ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਿਰਪਾ ਕਰਨ, ਫਿਰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗੇ ਹੋਈਆਂ ਭੁੱਲਾਂ ਦੀ ਮੁਆਫੀ ਦੇਣਾ। ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।